पुनः प्रश्न की न सबले निर्णय कर
वाहगुरु जी का खालसा वाहगुरु जी की फतेह। हर गुण पढ़िए हर गुण गुनिए हर हर नाम कथा नित सुनिए मिल सत संगत हर गुण गावो जग भौ जल दुत्तर तरिया जियो। परम सत्कार योग सन्मान योग गुरु का खास रूप गुरु खालसा सात संगत अत्यंत बड़े भाग हैं कि दीन दुनिया दे मालक सर्ब सांझी वालता दे सांझे रहबर कलयुगी जीवां दे उधार करता धन धन श्री गुरु ग्रंथ साहिब जी महाराज गुरुदेव जी दे पवित्र चरणां च संध्या वेले दे दवानां च हाजरियां भर के नता प्रति सतगुरां दा पवित्र पावन इतिहास श्री गुरु अर्जन देव साहिब जी महाराज जी दी पावन पवित्र अमृत कथा बहुत ही प्यार सत्कार श्रद्धा भावना सहित सरवण कर रहे हो। सतगुरु जी योगी प्रति उपदेश दे रहे ने। योगी दे कुछ सवालों का जवाब सतगुरां ने दिता है। एक बाजीगर की उदाहरण दिती है जिवें एक बाजीगर बाजी पाउंदा है कदे वो कठपुतलियां नूं जिताउंदा है कदे हराउंदा है कदे उन्हां नूं खुशी सहित प्रगट करके विखाउंदा है कदे उन्हां नूं दुखी करके प्रगट कराउंदा है। पर जदों सारा सांग एक थां ते इकट्ठा करके रख लैंदा ते पिछे कल्ला बाजीगर बाकी बचदा। इसे तरह निरंकार ने अकाल पुरख ने सारे संसार दी सिरजना अपने आप तो कीती है। पुरु अपनी चेतन सत्ता दे के संसार दे सारे जीवां कोलों चेष्टा करा रहा है। जिस वक्त अकाल पुरख दे मन ते संकल्प होया ते सब कुछ अपने च समेट लिया ते सारी प्रकृति जदों ओदे विच ही सिमट जाएगी ते पिछे एक अकाल पुरख ही बाकी बचेगा। फिर सतगुरां ने आत्मा दी सर्व व्यापकता दसी है। इको परमात्मा सारिआं विच व्यापक किवें है जिवें हजारां घड़े पए ने ते हजारां घड़ियां विच इको आकाश है। जदों घड़े टुटदे ने ते उन्हां घड़ियां दे अंदरला आकाश महा आकाश विच मिल जांदा है लिवलीन हो जांदा है। इसे तरह अकाल पुरख परमात्मा दी जिहड़ी सत्ता आत्मा है वह हजारां जीवां विच सारिआं विच सर्व व्यापक है। शरीरां दे विनसण तों बाद उही परमात्मा आत्मा परमात्मा विच लीन हो जांदी है। इस दे नाल सतगुरां ने कुछ होर उदाहरणां भी दित्तियां ने कि पाणी ते पाणी दीआं तरंगां पाणी तों वक्खरियां नहीं हुंदियां। उह तरंगां विच भी पाणी हुंदा। इसे तरह वाहिगुरु परमात्मा चों पैदा होईआं जिहड़ीआं आत्मावां हन हैण तां इक ही पर वह परमात्मा तो पैदा होने करके वखो वखरिया नजर आंदियां पर वखरो वखरिया है नहीं है एक रूप ही। इको बीज तो जिवें बड़े बड़े दरखत का आकार पैदा हो जाता है टहणियां बन जांदियां ने पत्ते बन जाते ने। इसे तरह एक परमात्मा रूपी बीज तो सारा संसार पैदा होया और जिस वेले किसी दरख्त नूं फल लग जांदा है ते फल पकदा है पक्के हुए फल विच भी फिर पिछे बीज ही निकलदा है। इसे तरह ਸਾਰੀ ਸ੍ਰਿਸ਼ਟੀ ਦੇ ਵਿਲੈ ਹੋਣ ਤੋਂ ਬਾਅਦ ਵੀ ਪਰਮਾਤਮਾ ਨੇ ਰਹਿਣਾ ਤੇ ਪਹਿਲਾਂ ਵੀ ਉਹੀ ਪਰਮਾਤਮਾ। ਮੱਧ ਕਾਲ ਵਿਚ ਬਸ ਇਹ ਸਾਨੂੰ ਸ੍ਰਿਸ਼ਟੀ ਨਜ਼ਰ ਆਉਂਦੀ, ਇਸ ਕਰਕੇ ਜਿਹੜੀ ਇੱਕ ਸਮੇਂ ਨਜ਼ਰ ਆਵੇ ਉਹ ਸੱਚ ਨਹੀਂ ਹੋ ਸਕਦੀ। ਫਿਰ ਸਤਿਗੁਰਾਂ ਨੇ ਮਾਇਆ ਦੀਆਂ ਦੋ ਸ਼ਕਤੀਆਂ ਦੱਸੀਆਂ ਕਿ ਮਾਇਆ ਵਿਚ ਆਵਰਣ ਤੇ ਵਿਕਸ਼ੇਪ, ਇਹ ਦੋ ਸ਼ਕਤੀਆਂ ਨੇ। ਇੱਕ ਤਾਂ ਇਹ ਜੀਵ ਦੇ ਉੱਤੇ ਆਪਣਾ ਪਰਦਾ ਪਾ ਕੇ ਉਹਦੇ ਸਰੂਪ ਨੂੰ ਭੁਲਾ ਦਿੰਦੀ, ਦੂਜਾ ਇਹ ਜੀਵ ਨੂੰ ਨਾਨਾ ਤਬ ਦਾ ਭੇਦ ਵਿਖਾਉਂਦੀ ਹੈ, ਵੱਖੋ ਵੱਖਰੇਵਾਂ ਵਿਖਾਉਂਦੀ ਹੈ। ਇਹ ਦੋ ਸ਼ਕਤੀਆਂ ਮਾਇਆ ਦੀਆਂ ਪਰਮਾਤਮਾ ਦੇ ਅੰਸ਼ ਲੈ ਕੇ ਪੈਦਾ ਹੋਈਆਂ, ਪਰਮਾਤਮਾ ਦੀ ਸੱਤਾ ਕਰਕੇ ਹੀ ਇਹ ਮਾਇਆ ਚੇਸ਼ਟਾ ਕਰਦੀ। ਜੇ ਪਰਮਾਤਮਾ ਦੀ ਸੱਤਾ ਨਾ ਹੋਵੇ ਤੇ ਮਾਇਆ ਕੁਝ ਨਹੀਂ ਕਰ ਸਕਦੀ, ਬਿਲਕੁਲ ਜੜ ਹੈ। ਇਹ ਕੁਝ ਉਦਾਹਰਣਾਂ ਦੇ ਕੇ ਯੋਗੀ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਇਹ ਆਤਮਾ ਦੇ ਗਿਆਨ ਦਾ ਉਪਦੇਸ਼ ਹੈ। ਕੁਝ ਅਭਿਆਸ ਦਾ ਵਿਸ਼ਾ ਹੈ, ਇਸ ਕਰਕੇ ਕੱਲਾ ਕਥਨ ਤੇ ਸੁਣਨ ਵਿਚ ਸਮਝ ਨਹੀਂ ਆਉਂਦਾ, ਇਹਦਾ ਤਾਂ ਚਿੰਤਨ ਹੁੰਦਾ, ਅਭਿਆਸ ਹੁੰਦਾ ਕਿ ਆਪਣੇ ਅੰਦਰ ਗਹਿਰਾ ਚਿੰਤਨ ਕਰਕੇ ਵੇਖਣਾ। ਤੋ ਸਤਿਗੁਰੂ ਜੀ ਨੇ ਜਦੋਂ ਯੋਗੀ ਨੂੰ ਇਹ ਬਚਨ ਕਹੇ ਤੇ ਸੰਤੋਖੇ ਯੋਗੀ ਨੇ ਜਿਵੇਂ ਫਿਰ ਸਤਿਗੁਰਾਂ ਕੋਲ ਨਿਰਣਾ ਕਰਨ ਵਾਸਤੇ ਕੁਝ ਸਵਾਲ ਕੀਤੇ ਹਨ, ਅੱਜ ਦੀ ਕਥਾ ਵਿਚ ਆਓ ਕਥਾ ਵਿਚਾਰੀਏ। ਏਕਾਗਰ ਚਿਤ ਹੋਣ ਵਾਸਤੇ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੁਇਰਾ। ਸੁਣ ਜੋਗੀ ਵਿੱਚ ਮੈਂ ਬਯੋ ਪਾਨੀ ਸੁਧਾ ਸਮਾਨ,
ਸਤਿਗੁਰਾਂ ਦੀ ਸੁਧਾ ਸਮਾਨ, ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ। ਧੰਨ ਗੁਰੂ ਅਰਜਨ ਸਾਹਿਬ ਦੇ ਜਿਹੜੇ ਬਚਨ ਨੇ ਉਹ ਅੰਮ੍ਰਿਤ ਦੇ ਸਮਾਨ ਨੇ, ਅੰਮ੍ਰਿਤ ਸਮਾਨ ਬਾਣੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਉਚਾਰਨ ਕੀਤੀ ਹੋਈ ਬਾਣੀ ਉਹ ਯੋਗੀ ਨੇ ਸੁਣੀ ਹੈ। ਸੁਣ ਕੇ ਹੈਰਾਨ ਹੋਇਆ ਕਿ ਸਤਿਗੁਰੂ ਜੀ ਦੇ ਅੰਦਰ ਕਿਤਨਾ ਗੂੜ੍ਹ ਗਿਆਨ ਹੈ। ਗੁਰ ਮਹਾਰਾਜ ਜੀ ਉਸ ਅੰਦਰ ਦੇ ਗੂੜ੍ਹ ਗਿਆਨ ਨੂੰ ਆਪਣੀ ਰਸਨਾ ਤੋਂ ਪ੍ਰਗਟ ਕਰਕੇ ਸੁਣਾ ਰਹੇ ਨੇ।
ਉਹਨੇ ਪ੍ਰਸ਼ਨ ਕੀਨਤ ਬਲੇ ਨਿਰਣਾ ਕਰਨ ਮਾਂ,
ਨਿਰਣਾ ਕਰਨ ਵਾਸਤੇ ਕਿ ਇਹ ਗੱਲ ਕਿਵੇਂ ਹੈ। ਆਪਣੇ ਅੰਦਰ ਦੇ ਇੱਕ ਸਵਾਲ ਨੂੰ ਪ੍ਰਗਟ ਕਰਕੇ ਯੋਗੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਫੇਰ ਪੁੱਛਣ ਲੱਗਾ, ਨਿਰਣਾ ਕਰਨ ਵਾਸਤੇ ਕਿ ਜੋ ਸਤਿਗੁਰੂ ਜੀ ਕਹਿ ਰਹੇ ਨੇ ਉਹਦਾ ਨਿਸ਼ਚਾ ਕਰ ਸਕੇ। ਉਹਦਾ ਨਿਸ਼ਚਾ ਕਰਨ ਵਾਸਤੇ ਯੋਗੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਸਵਾਲ ਕੀਤਾ ਹੈ,
ਕਿਉਂ ਭਈ ਕੌਣ ਬਾਧ ਕਰ ਬ੍ਰਹਮ ਸਿੱਧ ਕੀਏ ਜਿਸ ਤੇ ਸਰਵ ਪ੍ਰਪੰਚ ਸ੍ਰੇਸ਼ਟ ਸੀਏ।
ਕਹਿਣ ਲੱਗਾ ਮਹਾਰਾਜ ਜੀ ਤੁਸੀਂ ਕਿਸ ਵਾਦ ਕਰਕੇ ਬ੍ਰਹਮ ਨੂੰ ਸਿੱਧ ਕੀਤਾ ਹੈ, ਉਰੇ ਸਾਰਾ ਪ੍ਰਪੰਚ ਇਸ ਨੂੰ ਤੁਸੀਂ ਸਾਰੇ ਨੂੰ ਪ੍ਰਪੰਚ ਸਿੱਧ ਕੀਤਾ ਵੀ ਇਹ ਸਭ ਕੁਝ ਬਿਨਸ ਜਾਣ ਵਾਲਾ ਹੈ, ਸਾਰਾ ਪਸਾਰਾ ਬਿਨਸ ਜਾਣ ਵਾਲਾ ਹੈ, ਔਰ ਬ੍ਰਹਮ ਨੂੰ ਤੁਸੀਂ ਸੱਤ ਰੂਪ ਕਰਕੇ ਵਰਣਨ ਕੀਤਾ, ਕਿਹੜੇ ਵਾਦ ਕਰਕੇ ਸਿੱਧ ਕੀਤਾ। ਖਾਲਸਾ ਜੀ ਦੋ ਪ੍ਰਕਾਰ ਦੇ ਵਾਦ ਹੁੰਦੇ ਨੇ, ਇੱਕ ਹੁੰਦਾ ਪਰਿਣਾਮਵਾਦ, ਦੂਸਰਾ ਹੁੰਦਾ ਵਿਵਰਤਵਾਦ। ਹੁਣ ਯੋਗੀ ਨੂੰ ਪਰਿਣਾਮਵਾਦ ਦਾ ਤੇ ਪਤਾ ਸੀ ਪਰ ਵਿਵਰਤਵਾਦ ਦਾ ਨਹੀਂ ਸੀ ਪਤਾ। ਸਤਿਗੁਰਾਂ ਜੀ ਨੂੰ ਕਹਿਣ ਲੱਗਾ ਮਹਾਰਾਜ ਜੀ ਜਿਹੜਾ ਤੁਸੀਂ ਬ੍ਰਹਮ ਨੂੰ ਨਿਸ਼ਚੇ ਕੀਤਾ ਜਾਂ ਬ੍ਰਹਮ ਨੂੰ ਸਿੱਧ ਕਰਕੇ ਵਿਖਾਇਆ ਕਿ ਬ੍ਰਹਮ ਸੱਚ ਹੈ, ਔਰ ਬ੍ਰਹਮ ਤੋਂ ਇਲਾਵਾ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ, ਸਾਰੀ ਪ੍ਰਕਿਰਤੀ ਹੈ, ਇਹ ਮਿਥਿਆ ਹੈ, ਬਿਨਸ ਜਾਣ ਵਾਲੀ ਹੈ, ਇਹ ਸਭ ਪ੍ਰਪੰਚ ਹੀ ਹੈ। ਮਹਾਰਾਜ ਜੀ ਤੁਸੀਂ ਇਹਦੇ ਵਿਚ ਕਿਹੜੇ ਵਾਦ ਦੀ ਵਰਤੋਂ ਕੀਤੀ ਹੈ, ਕਿਸ ਵਾਦ ਦੀ ਵਰਤੋਂ ਕਰਕੇ ਤੁਸੀਂ ਇਹ ਬ੍ਰਹਮ ਨੂੰ ਸਿੱਧ ਕੀਤਾ ਹੈ।
ਕੰਚਨ ਭੂਖਨ ਕੋ ਦ੍ਰਿਸ਼ਟਾਂਤ ਵਾਦ ਪ੍ਰਣਾਮ ਭਯੋ ਵਖਿਆਤ।
ਮਹਾਰਾਜ ਜੀ ਜਿਹੜਾ ਤੁਸੀਂ ਸੋਨੇ ਤੋਂ ਗਹਿਣੇ ਬਣਨ ਦਾ ਪ੍ਰਣਾਮ ਦਿੱਤਾ, ਪ੍ਰਮਾਣ ਦਿੱਤਾ ਹੈ ਕਿ ਸੋਨੇ ਤੋਂ ਜਿਵੇਂ ਗਹਿਣੇ ਬਣਦੇ ਨੇ, ਪਿੱਛੇ ਮਹਾਰਾਜ ਜੀ ਨੇ ਇਹਦਾ ਜ਼ਿਕਰ ਕੀਤਾ ਸੀ ਨਾ ਕਿ ਸੋਨੇ ਤੋਂ ਗਹਿਣੇ ਬਣਦੇ ਨੇ, ਇਹਦੇ ਵਿਚ ਤਾਂ ਫਿਰ ਇਹੀ ਸਿੱਧ ਹੁੰਦਾ ਵੀ ਇਹਦੇ ਵਿਚ ਤੁਸੀਂ ਪਰਿਣਾਮਵਾਦ ਦਾ ਜ਼ਿਕਰ ਕੀਤਾ ਕਿ ਸੋਨੇ ਤੋਂ ਗਹਿਣੇ ਬਣਦੇ ਨੇ, ਇਹ ਪ੍ਰਮਾਣ ਦੇ ਕੇ, ਇਹ ਉਦਾਹਰਣ ਦੇ ਕੇ, ਇਹ ਦ੍ਰਿਸ਼ਟਾਂਤ ਦੇ ਕੇ ਤੁਸੀਂ ਇਹੀ ਸਿੱਧ ਕੀਤਾ ਕਿ ਤੁਸੀਂ ਪਰਿਣਾਮਵਾਦ ਮੁਤਾਬਕ ਬ੍ਰਹਮ ਨੂੰ ਸਿੱਧ ਕੀਤਾ। ਖਾਲਸਾ ਜੀ, ਇਹ ਵੇਦਾਂਤ ਦਾ ਵਿਸ਼ਾ ਹੈ। ਵੇਦਾਂਤ ਵਿੱਚ ਪਰਿਣਾਮ ਤੇ ਵਿਵਰਤ ਦੋ ਪ੍ਰਕਾਰ ਦੇ ਵਾਦ ਆਉਂਦੇ ਨੇ। ਤੇ ਯੋਗੀ ਸਤਿਗੁਰਾਂ ਨੂੰ ਪੁੱਛ ਰਿਹਾ ਜੀ, ਤੁਸੀਂ ਸੋਨੇ ਤੋਂ ਗਹਿਣੇ ਬਣਦੇ ਨੇ, ਇਹ ਦ੍ਰਿਸ਼ਟਾਂਤ ਦਿੱਤਾ, ਇਹ ਦ੍ਰਿਸ਼ਟਾਂਤ ਦੇ ਕੇ ਤੁਸੀਂ ਇਹ ਸਿੱਧ ਕੀਤਾ ਕਿ ਤੁਸੀਂ ਪਰਿਣਾਮਵਾਦ ਦਾ ਜ਼ਿਕਰ ਕੀਤਾ, ਇਹਦੇ ਵਿੱਚ ਪਰਿਣਾਮਵਾਦ ਦੇ ਮੁਤਾਬਕ ਤੁਸੀਂ ਬ੍ਰਹਮ ਨੂੰ ਸੱਤ ਕਰਕੇ ਜਾਂ ਸਪਸ਼ਟ ਕਰਕੇ ਵਿਖਾਇਆ ਹੈ।
ਹੇਮ ਭ੍ਰਾਮਿਓ ਨਿਜ ਆਕਾਰ ਕੰਕਨ ਕੁੰਡਲ ਆਦਿ ਲੰਕਾਰ।
ਸੋਨੇ ਤੋਂ ਗਹਿਣੇ ਬਣਦੇ ਨੇ, ਕੜੇ ਬਣਦੇ ਨੇ, ਕੰਨਾਂ ਦੇ ਕੁੰਡਲ ਬਣਦੇ ਨੇ, ਹੋਰ ਵੀ ਜਿਹੜੇ ਗਹਿਣੇ ਨੇ ਉਹ ਸੋਨੇ ਤੋਂ ਬਣਦੇ ਨੇ। ਤਾਂ ਸੋਨੇ ਦਾ ਰੂਪ ਬਦਲਦਾ ਹੈ, ਜਿਹੜਾ ਸਰੂਪ ਬਦਲ ਦੇਵੇ ਉਹਨੂੰ ਪਰਿਣਾਮਵਾਦ ਕਹਿੰਦੇ ਨੇ। ਤੇ ਤੁਸੀਂ ਇਸੇ ਪਰਿਣਾਮਵਾਦ ਦਾ ਉਦਾਹਰਣ ਦੇ ਕੇ ਪਰਿਣਾਮਵਾਦ ਮੁਤਾਬਕ ਬ੍ਰਹਮ ਨੂੰ ਸਿੱਧ ਕੀਤਾ, ਉਹਨੇ ਸਾਰੇ ਸੰਸਾਰ ਨੂੰ ਮਿੱਥਿਆ ਸਿੱਧ ਕੀਤਾ ਹੈ।
ਬ੍ਰਹਮ ਪਰਮ ਹੋਤ ਪਾਤ ਐਸੇ ਜਗਤ ਚਰਾਚਰ ਉਪਜਿਓ ਐਸੇ।
ਫਿਰ ਤਾਂ ਇਸੇ ਤਰ੍ਹਾਂ ਹੀ ਸਮਝਣਾ ਪਵੇਗਾ ਨਾ, ਵੀ ਜਿਵੇਂ ਸੋਨੇ ਤੋਂ ਗਹਿਣੇ ਬਣ ਜਾਂਦੇ ਨੇ ਤੇ ਉਹਨਾਂ ਦਾ ਰੂਪ ਬਦਲ ਜਾਂਦਾ, ਸੋਨੇ ਤੋਂ ਗਹਿਣੇ ਬਣ ਕੇ ਉਹ ਪਰਿਣਾਮਵਾਦ ਹੋ ਗਿਆ, ਇਸੇ ਤਰ੍ਹਾਂ ਬ੍ਰਹਮ ਜਿਹੜਾ ਹੈ ਉਹ ਬਦਲ ਕੇ ਜਗਤ ਦਾ ਰੂਪ ਬਣ ਗਿਆ, ਸੰਸਾਰ ਦਾ ਰੂਪ ਬਣ ਗਿਆ, ਸ੍ਰਿਸ਼ਟੀ ਦਾ ਰੂਪ ਬਣ ਗਿਆ। ਜੜ ਚੇਤਨ ਜਿਹੜੀਆਂ ਚੀਜ਼ਾਂ ਨੇ, ਜੀਵ ਨੇ, ਇਹ ਬ੍ਰਹਮ ਦੇ ਸਰੂਪ ਤੋਂ ਬਦਲ ਕੇ ਬਣੀਆਂ। ਇਹ ਪਰਿਣਾਮਵਾਦ ਫਿਰ ਪਰਮੇਸ਼ਰ ਚ ਵੀ ਮੰਨਣਾ ਪਏਗਾ ਕਿ ਪਰਮੇਸ਼ਰ ਵੀ ਬਦਲ ਜਾਂਦਾ, ਨਾਲੇ ਤਾਂ ਕਹਿੰਦੇ ਪਰਮੇਸ਼ਰ ਇੱਕ ਰਸ ਇੱਕੋ ਜਿਹਾ ਰਹਿੰਦਾ। ਫਿਰ ਤੁਸੀਂ ਜਿਹੜਾ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਸੋਨੇ ਤੋਂ ਜਿਵੇਂ ਗਹਿਣੇ ਬਣ ਜਾਂਦੇ ਨੇ, ਇਹ ਪਰਿਣਾਮਵਾਦ ਦੇ ਕੇ ਪਰਮੇਸ਼ਰ ਵਿੱਚ ਵੀ ਇਹੀ ਪਰਿਣਾਮਵਾਦ ਲਾਗੂ ਕਰਨਾ ਪਏਗਾ ਕਿ ਪਰਮੇਸ਼ਰ ਦਾ ਸਰੂਪ ਵੀ ਬਦਲ ਕੇ ਸੰਸਾਰ ਬਣ ਗਿਆ, ਬ੍ਰਹਮ ਦਾ ਸਰੂਪ ਬਦਲ ਕੇ ਜਗਤ ਬਣ ਗਿਆ, ਜੜ ਔਰ ਚੇਤਨ ਚੀਜ਼ਾਂ ਜਿੰਨੀਆਂ ਜੀਵ ਨੇ ਇਹ ਸਾਰੇ ਬ੍ਰਹਮ ਦੇ ਸਰੂਪ ਤੋਂ ਬਦਲ ਕੇ ਪੈਦਾ ਹੋਏ।
ਜਿਸ ਮਾਇਆ ਕੋ ਆਪ ਬਤਾਓ ਸੋ ਝੂਠੀ ਕੈਸਾ ਜਨਾਵੋ।
ਮਹਾਰਾਜ ਜੀ, ਫਿਰ ਜਿਸ ਮਾਇਆ ਦੀ ਗੱਲ ਤੁਸੀਂ ਕਰਦੇ ਹੋ, ਕਿਰਪਾ ਕਰਕੇ ਦੱਸੋ ਵੀ ਉਹ ਮਾਇਆ ਝੂਠੀ ਹੈ ਜਾਂ ਸੱਚ ਹੈ। ਮਾਇਆ ਬਾਰੇ ਨੀ ਹਾਲੇ ਦੱਸਿਆ। ਇਹ ਜਿਹੜੀ ਮਾਇਆ ਤੁਸੀਂ ਦੱਸਦੇ ਹੋ ਵੀ ਮਾਇਆ ਪਰਮੇਸ਼ਰ ਦੀ ਸੱਤਾ ਲੈ ਕੇ ਜੀਵਾਂ ਨੂੰ ਟੱਕਦੀ ਹੈ, ਉਹ ਮਾਇਆ ਸੱਚ ਹੈ ਜਾਂ ਫਿਰ ਉਹ ਮਾਇਆ ਝੂਠ ਹੈ, ਇਹ ਆਪ ਜੀ ਕਿਰਪਾ ਕਰਕੇ ਦੱਸੋ।
ਬ੍ਰਹਮ ਸਰੂਪ ਵਿਲੋਕਿਓ ਕੈਸੇ ਸੂਖਮ ਤੇ ਸੂਖਮ ਕੈਸੇ।
ਜਿਹੜਾ ਬ੍ਰਹਮ ਦਾ ਸਰੂਪ ਹੈ ਉਹ ਕਿਵੇਂ ਵੇਖ ਸਕਦੇ ਹਾਂ, ਕਿਉਂਕਿ ਬ੍ਰਹਮ ਦਾ ਸਰੂਪ ਤਾਂ ਸੂਖਮ ਤੋਂ ਵੀ ਸੂਖਮ ਹੈ, ਇਤਨਾ ਸੂਖਸ਼ਮ ਹੈ ਵੀ ਉਹ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਜ਼ੁਬਾਨ ਨਾਲ ਚੱਖਿਆ ਨਹੀਂ ਜਾ ਸਕਦਾ। ਬ੍ਰਹਮ ਦਾ ਸਰੂਪ ਜੋ ਹੈ ਉਹ ਬਹੁਤ ਹੀ ਸੂਖਸ਼ਮ ਹੈ। ਜਿਹੜਾ ਬ੍ਰਹਮ ਸੂਖਸ਼ਮ ਤੋਂ ਸੂਖਸ਼ਮ ਹੈ ਉਸ ਬ੍ਰਹਮ ਨੂੰ ਕਿਵੇਂ ਵੇਖਿਆ ਜਾ ਸਕਦਾ? ਤੁਸੀਂ ਕਹਿੰਦੇ ਹੋ ਬ੍ਰਹਮ ਨੂੰ ਵੇਖੋ, ਮਹਾਰਾਜ ਬ੍ਰਹਮ ਵੇਖੀਏ ਕਿਵੇਂ, ਕਿਉਂਕਿ ਬ੍ਰਹਮ ਤਾਂ ਸੂਖਸ਼ਮ ਤੋਂ ਸੂਖਮ ਹੈ।
ਮਹਾਂਪੁਰਖ ਯੋਗੀ ਤੇ ਸੁਣ ਕੇ ਉੱਤਰ ਦੀਨ ਸਤਿਗੁਰ ਗੁਣ ਕਾ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਯੋਗੀ ਦੇ ਕੋਲੋਂ ਇਹ ਸਵਾਲ ਸੁਣੇ ਤੇ ਗਰੀਬ ਨਵਾਜ ਦਇਆ ਨਿਧ ਪਾਤਸ਼ਾਹ ਜੀ ਮਹਾਰਾਜ ਯੋਗੀ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ, ਇਹਦੇ ਅੰਦਰ ਦੇ ਸ਼ੰਕਿਆਂ ਦੀ ਨਿਵਿਰਤੀ ਕਰਨ ਵਾਸਤੇ ਦਿਆਲੂ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਵਕਤ ਬੋਲੇ,
ਵਿਵਰਤਵਾਦ ਇਹ ਹਮਨੇ ਕਰਿਓ ਦ੍ਰਿਸ਼ ਪ੍ਰਪੰਚ ਬ੍ਰਹਮ ਤੇ ਲਇਓ।
ਮਹਾਰਾਜ ਜੀ ਕਹਿਣ ਲੱਗੇ, ਯੋਗੀ ਜੀ ਤੁਹਾਨੂੰ ਭੁਲੇਖਾ ਲੱਗਾ, ਅਸੀਂ ਪ੍ਰਣਾਮਵਾਦ ਦਾ ਜ਼ਿਕਰ ਨਹੀਂ ਕੀਤਾ, ਅਸੀਂ ਵਿਵਰਤਵਾਦ ਦਾ ਜ਼ਿਕਰ ਕੀਤਾ। ਕਿਉਂਕਿ ਯੋਗੀ ਕਹਿ ਰਿਹਾ ਸੀ ਪ੍ਰਣਾਮਵਾਦ ਕਿ ਸੋਨੇ ਤੋਂ ਜਿਵੇਂ ਗਹਿਣੇ ਬਣ ਜਾਂਦੇ ਨੇ, ਇਸੇ ਤਰ੍ਹਾਂ ਪਰਮੇਸ਼ਰ ਤੋਂ ਸਾਰਾ ਸੰਸਾਰ ਬਣਿਆ, ਤੇ ਫਿਰ ਇਹਦਾ ਮਤਲਬ ਪਰਮੇਸ਼ਰ ਬਦਲ ਗਿਆ ਨਾ, ਬਦਲਣ ਦਾ ਨਾਮ ਪ੍ਰਣਾਮਵਾਦ ਹੈ। ਮਹਾਰਾਜ ਕਹਿੰਦੇ ਨਹੀਂ, ਪਰਮੇਸ਼ਰ ਬਦਲਦਾ ਨਹੀਂ, ਉਹ ਸੰਸਾਰ ਦਾ ਰੂਪ ਹੋ ਕੇ ਵੀ ਸੰਸਾਰ ਪਰਮੇਸ਼ਰ ਹੀ ਰਹਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਪਰਿਣਾਮਵਾਦ ਦਾ ਜ਼ਿਕਰ ਨਹੀਂ ਕੀਤਾ, ਅਸੀਂ ਵਿਵਰਤਵਾਦ ਦਾ ਜ਼ਿਕਰ ਕੀਤਾ। ਵਿਵਰਤਵਾਦ ਅਸੀਂ ਆਪਣੇ ਮੁਖਾਰ ਬਿੰਦ ਚੋਂ ਕਿਹਾ, ਇਹ ਜਿਹੜਾ ਦ੍ਰਿਸ਼ਮਾਨ ਪ੍ਰਪੰਚ ਹੈ, ਇਹ ਜਿਹੜਾ ਸਾਰਾ ਸੰਸਾਰ ਹੈ, ਇਹ ਬ੍ਰਹਮ ਤੋਂ ਪੈਦਾ ਹੋਇਆ, ਪਰਮੇਸ਼ਰ ਤੋਂ ਪੈਦਾ ਹੋਇਆ।
ਜਥਾ ਰਜੂ ਤੇ ਸਰਪ ਉਪਜੰਤਾ ਪੈ ਆਦਿਕ ਤੇ ਕੰਪ ਉਠੰਤਾ।
ਵਰਤਵਾਦ ਵਿਚ ਜਿਹੜਾ ਪ੍ਰਮਾਣ ਅਸੀਂ ਵਰਤਿਆ ਹੈ ਉਹ ਇਹ ਹੈ ਕਿ ਜਿਵੇਂ ਰੱਸੀ ਤੋਂ ਸੱਪ ਪੈਦਾ ਹੁੰਦਾ ਹੈ, ਰੱਸੀ ਹੈ ਟੇਢੀ ਜੀ ਹੋ ਕੇ ਪਈ ਹੋਵੇ ਤੇ ਥੋੜਾ ਜਿਹਾ ਹਨੇਰਾ ਹੋਵੇ ਤੇ ਏਦਾਂ ਲੱਗਦਾ ਵੀ ਉਹ ਰੱਸੀ ਨੀ ਸੱਪ ਪਿਆ, ਪਰ ਉਹ ਸੱਪ ਹੈ ਨਹੀਂ, ਉਹ ਰੱਸੀ ਤਾਂ ਰੱਸੀ ਹੈ ਨਾ, ਉਹਦਾ ਰੂਪ ਤਾਂ ਨੀ ਬਦਲਿਆ। ਚਾਹੇ ਉਹ ਸੱਪ ਕਰਕੇ ਨਜ਼ਰ ਆ ਰਹੀ ਹੈ, ਅਗਿਆਨਤਾ ਨੇ ਉਹਦਾ ਆਸਰਾ ਲੈ ਲਿਆ ਰੱਸੀ ਦਾ, ਤੇ ਉਹਦਾ ਆਸਰਾ ਲੈ ਕੇ ਰੱਸੀ ਨੂੰ ਸੱਪ ਬਣਾ ਦਿੱਤਾ, ਪਰ ਉਹ ਹੈ ਤਾਂ ਰੱਸੀ ਨਾ। ਕਹਿੰਦੇ ਜਿਵੇਂ ਰੱਸੀ ਸੱਪ ਕਰਕੇ ਸਾਨੂੰ ਨਜ਼ਰ ਆਉਂਦੀ ਹੈ ਤੇ ਉਹਨੂੰ ਵੇਖ ਕੇ ਡਰਦਾ ਬੰਦਾ, ਉਹਨੂੰ ਵੇਖ ਕੇ ਡਰ ਕੇ ਕੰਬਦਾ ਹੈ ਵੀ ਇਹ ਸੱਪ ਪਿਆ ਹੋਇਆ ਹੈ।
ਤੈਸੇ ਬ੍ਰਹਮ ਤੇ ਜਗ ਇਹ ਦਿਖਾ ਹਰ ਇੱਕ ਯੋਗ ਦੇ ਕਿਸੇ ਤਰੀਕਾ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਰੱਸੀ ਤੋਂ ਸੱਪ ਪੈਦਾ ਹੁੰਦਾ ਨਾ, ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਤੋਂ ਇਹ ਜਗਤ ਪੈਦਾ ਹੁੰਦਾ ਹੈ। ਇਸ ਕਰਕੇ ਬ੍ਰਹਮ ਤੇ ਨੀ ਬਦਲਿਆ, ਰੱਸੀ ਤੋਂ ਸੱਪ ਬਣ ਤਾਂ ਗਿਆ ਪਰ ਰੱਸੀ ਬਦਲੀ ਤਾਂ ਨੀ, ਉਹ ਤਾਂ ਰੱਸੀ ਰਹੀ ਨਾ। ਤੇ ਜਿਹੜੀ ਨਾ ਬਦਲੇ ਉਹਨੂੰ ਆਪਾਂ ਪ੍ਰਣਾਮਵਾਦ ਨੀ ਕਹਿ ਸਕਦੇ, ਉੱਥੇ ਵਿਵਰਤਵਾਦ ਹੀ ਲਾਗੂ ਹੁੰਦਾ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ, ਇਹ ਸਾਰੀ ਸ੍ਰਿਸ਼ਟੀ ਪੈਦਾ ਹੋ ਰਹੀ ਆ, ਪਰ ਬ੍ਰਹਮ ਤਾਂ ਉਹ ਜਿਹਾ ਹੀ ਹੈ ਨਾ, ਉਹ ਤਾਂ ਨੀ ਨਾ ਬਦਲਿਆ। ਇਸ ਕਰਕੇ ਅਸੀਂ ਇਸ ਵਿਵਰਤਵਾਦ ਦਾ ਜ਼ਿਕਰ ਕੀਤਾ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਤੋਂ ਹੀ ਇਹ ਸਾਰਾ ਜਗਤ ਪੈਦਾ ਹੁੰਦਾ ਹੈ, ਇਹ ਸਾਰਾ ਸੰਸਾਰ ਪੈਦਾ ਹੁੰਦਾ, ਔਰ ਜੀਵ ਖੁਸ਼ ਹੁੰਦੇ ਨੇ, ਦੁਖੀ ਹੁੰਦੇ ਨੇ। ਦਰਅਸਲ ਇਹ ਸਾਰਾ ਸੰਸਾਰ ਪਾਰ ਬ੍ਰਹਮ ਪਰਮੇਸ਼ਰ ਤੋਂ ਹੀ ਪੈਦਾ ਹੋਇਆ ਹੈ।
ਬਿਨਾਂ ਗਿਆਨ ਤੇ ਮਿਟੇ ਜੋ ਨਾਈ ਸਦਾ ਸੰਕਟ ਦੁੱਖ ਸੁੱਖ ਮਾਏ।
ਉਦੋਂ ਤੱਕ ਸੱਪ ਨਜ਼ਰ ਆਉਂਦਾ ਰਹਿੰਦਾ ਜਦੋਂ ਤੱਕ ਗਿਆਨ ਨਾ ਹੋਵੇ, ਉਦੋਂ ਤੱਕ ਬੰਦਾ ਡਰਦਾ ਰਹਿੰਦਾ, ਕੰਬਦਾ ਰਹਿੰਦਾ ਵੀ ਸੱਪ ਪਿਆ। ਜਦੋਂ ਉੱਥੇ ਕੋਈ ਬੰਦਾ ਚਾਨਣਾ ਕਰ ਦੇਵੇ, ਪ੍ਰਕਾਸ਼ ਕਰ ਦੇਵੇ ਤੇ ਪਤਾ ਲੱਗ ਜਾਂਦਾ ਵੀ ਰੱਸੀ ਹੈ। ਜਦੋਂ ਰੱਸੀ ਪਤਾ ਲੱਗ ਜਾਏ ਫਿਰ ਪਤਾ ਲੱਗ ਜਾਂਦਾ ਵੀ ਇੱਥੇ ਸੱਪ ਹੈ ਹੀ ਨਹੀਂ। ਇਸੇ ਤਰ੍ਹਾਂ ਜਦੋਂ ਤੱਕ ਇਨਸਾਨ ਦੇ ਅੰਦਰ ਗੁਰੂ ਦੀ ਕਿਰਪਾ ਦੇ ਨਾਲ ਗਿਆਨ ਨਹੀਂ ਹੁੰਦਾ, ਤੇ ਗਿਆਨ ਤੋਂ ਬਿਨਾਂ ਇਹ ਸਾਰਾ ਜਗਤ ਵੀ ਸੱਚੀ ਪ੍ਰਤੀਤ ਹੁੰਦਾ ਹੈ, ਬ੍ਰਹਮ ਦੇ ਵਿੱਚ ਹੀ ਨਜ਼ਰ ਆ ਰਿਹਾ। ਜਿਵੇਂ ਰੱਸੀ ਚ ਸੱਪ ਦਿਸਦਾ ਨਾ, ਏਦਾਂ ਬ੍ਰਹਮ ਚ ਜਗਤ ਦਿਸ ਰਿਹਾ, ਪਰ ਉਦੋਂ ਤੱਕ ਦਿਸ ਰਿਹਾ ਜਦੋਂ ਤੱਕ ਅਗਿਆਨ ਹੈ। ਜਦੋਂ ਗਿਆਨ ਹੋ ਜਾਏ ਤੇ ਗਿਆਨ ਤੋਂ ਬਾਅਦ ਫਿਰ ਇਹ ਸਾਰੇ ਜਗਤ ਦਾ ਪਤਾ ਲੱਗ ਜਾਂਦਾ ਵੀ ਇਹ ਹੈ ਹੀ ਨਹੀਂ, ਇਹ ਤਾਂ ਖਤਮ ਹੋ ਜਾਂਦਾ, ਫਿਰ ਇਹ ਸਾਰਾ ਜਗਤ ਹੀ ਮਿਟ ਜਾਂਦਾ, ਫਿਰ ਇਹ ਮਿੱਥਿਆ ਹੀ ਨਜ਼ਰ ਆਉਂਦਾ। ਜਦੋਂ ਤੱਕ ਗਿਆਨ ਨਾ ਹੋਵੇ ਉਦੋਂ ਤੱਕ ਇਹਦੇ ਅੰਦਰ ਡਰ ਬਣਿਆ ਰਹਿੰਦਾ, ਉਦੋਂ ਤੱਕ ਜਗਤ ਦੇ ਦੁੱਖ ਸੁੱਖ ਇਹਨੂੰ ਵਿਆਪਦੇ ਨੇ, ਜਗਤ ਵਿੱਚ ਹਰ ਇੱਕ ਸੋਗ ਇਸ ਨੂੰ ਵਿਆਪਦਾ ਹੈ।
ਜਨਮ ਅਨੇਕਨ ਮੈਂ ਬਿਰਮਾਵਤ ਉੱਚੇ ਨੀਚੇ ਬਹੁਤ ਪਰਮਾਵਤ।
ਫਿਰ ਉਦੋਂ ਤੱਕ ਇਹ ਅਨੇਕਾਂ ਪ੍ਰਕਾਰ ਦੇ ਜਨਮਾਂ ਦੇ ਵਿੱਚ ਭਰਮਦਾ ਹੈ, ਕਦੇ ਉੱਚੇ ਜਨਮ ਚ, ਕਦੇ ਨੀਵੇਂ ਜਨਮ ਚ, ਕਦੇ ਕੁਝ ਬਣਦਾ, ਕਦੇ ਕੁਝ ਬਣਦਾ। ਜਦੋਂ ਤੱਕ ਇਹਦੇ ਅੰਦਰ ਅਗਿਆਨ ਦੀ ਦਸ਼ਾ ਹੈ, ਜਗਤ ਨੂੰ ਹੀ ਸੱਚ ਸਮਝਦਾ ਹੈ, ਉਦੋਂ ਤੱਕ ਮਹਾਰਾਜ ਜੀ ਕਹਿੰਦੇ ਫਿਰ ਇਹਦਾ ਜਨਮ ਮਰਨ ਵੀ ਬਣਿਆ ਰਹਿੰਦਾ ਹੈ। ਜਨਮ ਮਰਨ ਦੇ ਚੱਕਰਾਂ ਵਿੱਚ, ਗੇੜਿਆਂ ਵਿੱਚ ਭਰਮਦਾ ਹੈ, ਕਦੇ ਉੱਚੇ ਜਨਮ ਚ ਜੰਮਦਾ ਤੇ ਕਦੇ ਨੀਵੇਂ ਜਨਮ ਚ ਜਨਮ ਲੈਂਦਾ ਹੈ।
ਵਾਗ ਪ੍ਰਣਾਮ ਅਪਰ ਬਿਗ ਮਾਨੋ ਰੂਪ ਦੂਧ ਤੇ ਦਦ ਹੋਏ ਜਾਨੋ।
ਮਹਾਰਾਜ ਜੀ ਕਹਿੰਦੇ ਯੋਗੀ ਜੀ ਪ੍ਰਣਾਮਵਾਦ ਨੀ ਇੱਥੇ ਘਟਦਾ, ਤੇ ਜਿਹੜਾ ਪ੍ਰਣਾਮਵਾਦ ਹੈ ਉਹ ਤਾਂ ਹੋਰ ਹੀ ਪ੍ਰਕਾਰ ਦਾ ਹੁੰਦਾ। ਉਹ ਕਿਵੇਂ ਹੁੰਦਾ ਹੈ? ਉਹਦੇ ਵਿੱਚ ਉਦਾਹਰਣ ਇਹ ਹੈ ਕਿ ਦੁੱਧ ਤੋਂ ਦਹੀਂ ਬਣ ਜਾਂਦੀ ਹੈ, ਇਹਨੂੰ ਕਹਿੰਦੇ ਨੇ ਪ੍ਰਣਾਮਵਾਦ, ਦੁੱਧ ਦਾ ਦਹੀਂ ਬਣ ਜਾਣਾ, ਦੁੱਧ ਦਾ ਰੂਪ ਬਦਲ ਕੇ ਦਹੀਂ ਦਾ ਰੂਪ ਹੋ ਗਿਆ, ਇਹ ਪ੍ਰਣਾਮਵਾਦ ਇਸ ਨੂੰ ਕਿਹਾ ਜਾਂਦਾ ਹੈ, ਇਸ ਦਾ ਨਾਮ ਪ੍ਰਣਾਮਵਾਦ ਹੈ।
ਦਦ ਤੇ ਬੋਰ ਦੁੱਖ ਦੋਏ ਨਾਏ ਪੂਰਬ ਰੂਪ ਨਾਸ਼ ਪਾਤਾਏ।
ਹੁਣ ਜਦੋਂ ਦੁੱਧ ਤੋਂ ਦਹੀਂ ਬਣਦੀ ਹੈ, ਦੁੱਧ ਤੋਂ ਦਹੀਂ ਤਾਂ ਬਣ ਗਿਆ ਪਰ ਦਹੀਂ ਤੋਂ ਮੁੜ ਕੇ ਦੁੱਧ ਨਹੀਂ ਬਣਦਾ, ਇਸ ਕਰਕੇ ਉਹਦਾ ਜਿਹੜਾ ਪਹਿਲਾ ਰੂਪ ਹੈ ਉਹਦਾ ਨਾਸ ਹੋ ਗਿਆ, ਦੁੱਧ ਦਾ ਨਾਸ ਹੋ ਗਿਆ ਤੇ ਉਹ ਦਹੀਂ ਬਣ ਗਿਆ। ਮੁੜ ਕੇ ਹੁਣ ਉਹ ਜਿਹੜੀ ਦਹੀਂ ਹੈ ਉਹਨੂੰ ਆਪਾਂ ਦੁੱਧ ਨਹੀਂ ਬਣਾ ਸਕਦੇ, ਲੱਖ ਯਤਨ ਕਰ ਲਈਏ, ਇਹਨੂੰ ਕਹਿੰਦੇ ਨੇ ਪਰਿਣਾਮਵਾਦ। ਇਹ ਪ੍ਰਣਾਮਵਾਦ ਪਰਮੇਸ਼ਰ ਵਿੱਚ ਨਹੀਂ ਲਾਗੂ ਹੁੰਦਾ। ਜੇ ਆਪਾਂ ਪਰਮੇਸ਼ਰ ਤੇ ਇਹਨੂੰ ਲਾਗੂ ਕਰੀਏ ਕਿ ਬ੍ਰਹਮ ਤੋਂ ਜਗਤ ਬਣ ਗਿਆ, ਇਹਦਾ ਮਤਲਬ ਜਿਹੜਾ ਪਹਿਲਾਂ ਬ੍ਰਹਮ ਦਾ ਰੂਪ ਸੀ ਉਹ ਨਾਸ ਹੋ ਗਿਆ, ਪਰਮੇਸ਼ਰ ਦਾ ਤਾਂ ਨਾਸ ਨਹੀਂ ਨਾ ਹੁੰਦਾ। ਇਸ ਕਰਕੇ ਇਹ ਪਰਿਣਾਮਵਾਦ ਆਪਾਂ ਪਰਮੇਸ਼ਰ ਵਿੱਚ ਲਾਗੂ ਨਹੀਂ ਕਰ ਸਕਦੇ। ਜਿਵੇਂ ਦੁੱਧ ਤੋਂ ਦਹੀਂ ਬਣਦੇ ਨੂੰ ਪਰਿਣਾਮਵਾਦ ਕਹਿੰਦੇ ਨੇ, ਪਰ ਉਸ ਦਹੀਂ ਨੂੰ ਆਪਾਂ ਮੁੜ ਕੇ ਦੁੱਧ ਨਹੀਂ ਬਣਾ ਸਕਦੇ।
ਆਤਕ ਹੋਏ ਮੈਂ ਐਸੀ ਭਾਂਤ ਭੁੱਖਨ ਮੈਂ ਸਰੂਪ ਦਰਸਾਤ।
ਯੋਗੀ ਨੇ ਸੋਨੇ ਦੀ ਗੱਲ ਕੀਤੀ ਸੀ ਵੀ ਸੋਨੇ ਦਾ ਰੂਪ ਬਦਲ ਕੇ ਗਹਿਣੇ ਬਣ ਗਏ, ਇਸ ਕਰਕੇ ਪਰਿਣਾਮਵਾਦ ਹੈ। ਮਹਾਰਾਜ ਜੀ ਕਹਿੰਦੇ ਸੋਨੇ ਦੇ ਉੱਤੇ ਪਰਿਣਾਮਵਾਦ ਲਾਗੂ ਨਹੀਂ ਹੁੰਦਾ। ਕਿਉਂ? ਕਿਉਂਕਿ ਸੋਨੇ ਤੋਂ ਜਦੋਂ ਗਹਿਣੇ ਬਣਦੇ ਨੇ, ਉਹ ਸੋਨਾ ਗਹਿਣੇ ਬਣ ਕੇ ਵੀ ਤਾਂ ਸੋਨਾ ਹੀ ਰਹਿੰਦਾ ਨਾ, ਉਹ ਬਦਲਦਾ ਤਾਂ ਨਹੀਂ। ਇਸ ਕਰਕੇ ਯੋਗੀ ਜੀ, ਤੁਹਾਡੇ ਮਨ ਤੇ ਗਲਤ ਪ੍ਰਸ਼ਨ ਉੱਠਿਆ, ਇਹ ਸਹੀ ਨਹੀਂ ਹੈ, ਇਹਨੂੰ ਦਰੁਸਤ ਕਰੋ। ਇਹ ਪਰਿਣਾਮਵਾਦ ਪਰਮੇਸ਼ਰ ਵਿੱਚ ਅਸੀਂ ਨਹੀਂ ਵਰਤਿਆ, ਅਸੀਂ ਵਿਵਰਤਵਾਦ ਦੀ ਵਰਤੋਂ ਕੀਤੀ ਹੈ। ਵਿਵਰਤਵਾਦ ਇਸ ਨੂੰ ਕਹਿੰਦੇ ਨੇ ਜਿਵੇਂ ਸੋਨੇ ਤੋਂ ਗਹਿਣੇ ਬਣ ਜਾਂਦੇ ਹਨ।
ਬਿਨ ਸੇ ਅਲੰਕਾਰ ਆਕਾਰ ਪੂਰਬ ਰੂਪ ਹੇਮਲੇ ਤਾਰ।
ਹੁਣ ਦੁੱਧ ਤੋਂ ਦਹੀਂ ਤਾਂ ਬਣ ਜਾਂਦਾ, ਪਰ ਦਹੀਂ ਦਾ ਦੁੱਧ ਨਹੀਂ ਬਣਦਾ, ਕਿਉਂਕਿ ਉਹ ਪਰਿਣਾਮਵਾਦ ਹੈ। ਪਰ ਵਿਵਰਤਵਾਦ ਵਿੱਚ ਸੋਨੇ ਤੋਂ ਗਹਿਣੇ ਬਣ ਕੇ ਜਦੋਂ ਗਹਿਣਿਆਂ ਦਾ ਆਕਾਰ ਬਿਨਸ ਜਾਂਦਾ, ਉਹ ਗਹਿਣੇ ਮੁੜ ਕੇ ਫਿਰ ਸੋਨਾ ਤਾਂ ਬਣ ਜਾਂਦੇ ਨੇ ਨਾ। ਇਸੇ ਤਰ੍ਹਾਂ ਅਸੀਂ ਇਸ ਵਿਵਰਤਵਾਦ ਦਾ ਜ਼ਿਕਰ ਇਹ ਦ੍ਰਿਸ਼ਟਾਂਤ ਦਿੱਤਾ, ਸੋਨੇ ਦੇ ਗਹਿਣਿਆਂ ਦਾ ਇਹ ਦ੍ਰਿਸ਼ਟਾਂਤ ਦਿੱਤਾ ਕਿ ਵਾਹਿਗੁਰੂ ਪਰਮੇਸ਼ਰ ਤੋਂ ਹੀ ਇਹ ਸਾਰਾ ਜਗਤ ਪੈਦਾ ਹੋਇਆ, ਉਹਦੇ ਤੋਂ ਹੀ ਸਾਰੇ ਘੜੇ ਗਏ ਗਹਿਣੇ, ਮੁੜ ਕੇ ਜਦੋਂ ਬਿਨਸਣੇ ਨੇ ਮੁੜ ਕੇ ਉਸੇ ਦਾ ਹੀ ਸਰੂਪ ਹੋ ਜਾਣੇ ਨੇ। ਇਸ ਕਰਕੇ ਅਸੀਂ ਵਿਵਰਤਵਾਦ ਦਾ ਇੱਥੇ ਜ਼ਿਕਰ ਕੀਤਾ, ਪਰਿਣਾਮਵਾਦ ਦਾ ਨਹੀਂ।
ਮਾਇਆ ਤੇ ਮਾਇਆ ਕਰ ਬ੍ਰਹਮ ਤੇ ਜਗ ਭਾਸਾ ਜਿੰਬਾ ਜੀਗਰ ਕੇਰ ਤਮਾਚਾ।
ਮਹਾਰਾਜ ਜੀ ਹੁਣ ਇਹਨੇ ਸਵਾਲ ਦੂਜਾ ਇਹ ਕੀਤਾ ਸੀ ਵੀ ਮਾਇਆ ਸੱਚ ਹੈ ਜਾਂ ਝੂਠ ਹੈ, ਤੇ ਸਤਿਗੁਰੂ ਜੀ ਹੁਣ ਉਹਦਾ ਜਵਾਬ ਦੇਣ ਲੱਗੇ। ਮਹਾਰਾਜ ਜੀ ਕਹਿੰਦੇ ਜਿਹੜੀ ਮਾਇਆ ਹੈ ਬ੍ਰਹਮ ਕਰਕੇ ਭਾਸਦੀ ਹੈ, ਪਰਮੇਸ਼ਰ ਕਰਕੇ ਮਾਇਆ ਨਜ਼ਰ ਆਉਂਦੀ। ਜੇ ਪਰਮੇਸ਼ਰ ਨਹੀਂ ਹੈ ਤੇ ਮਾਇਆ ਵੀ ਕੁਝ ਨਹੀਂ ਹੈ, ਇਹ ਮਾਇਆ ਪਰਮੇਸ਼ਰ ਕਰਕੇ ਭਾਸਦੀ ਹੈ। ਜਿਵੇਂ ਬਾਜੀਗਰ ਦਾ ਤਮਾਸ਼ਾ ਪਾਇਆ ਹੁੰਦਾ, ਇਸੇ ਤਰ੍ਹਾਂ ਪਰਮੇਸ਼ਰ ਦਾ ਵੀ ਇਹ ਮਾਇਆ ਦਾ ਰਚਿਆ ਹੋਇਆ ਇੱਕ ਪ੍ਰਕਾਰ ਦਾ ਤਮਾਸ਼ਾ ਹੈ।
ਹੋਏ ਬਿਨਾ ਜਮੈ ਅਗਿਆਨ ਮੈਂ ਪੁਨਰਾ ਬ੍ਰਹਮ ਬਿਨ ਆ।
ਜਦੋਂ ਅਗਿਆਨ ਦਾ ਵਿਨਾਸ਼ ਹੋ ਜਾਂਦਾ, ਅਗਿਆਨ ਮਿਟ ਜਾਂਦਾ, ਉਦੋਂ ਮਾਇਆ ਵੀ ਮਿਟ ਜਾਂਦੀ ਹੈ। ਜਦੋਂ ਤੱਕ ਅਗਿਆਨ ਹੈ ਉਦੋਂ ਤੱਕ ਮਾਇਆ ਸਾਨੂੰ ਘੇਰੀ ਰੱਖਦੀ ਹੈ। ਜਦੋਂ ਅਗਿਆਨ ਹੀ ਨਾ ਰਹੇ, ਗਿਆਨਵਾਨ ਹੋ ਜਾਏ, ਇਹਦੇ ਅੰਦਰ ਤੱਤ ਗਿਆਨ ਦੀ ਸੋਝੀ ਹੋ ਜਾਏ, ਫਿਰ ਮਾਇਆ ਨਹੀਂ ਰਹਿੰਦੀ। ਮਹਾਰਾਜ ਜੀ ਕਹਿੰਦੇ ਜਦੋਂ ਅਗਿਆਨ ਦਾ ਵਿਨਾਸ਼ ਹੋ ਜਾਵੇ ਫਿਰ ਇਹ ਮਾਇਆ ਵੀ ਨਹੀਂ ਰਹਿੰਦੀ, ਫਿਰ ਇਹਦੇ ਅੰਦਰ ਇੱਕ ਬ੍ਰਹਮ ਹੀ ਬ੍ਰਹਮ ਰਹਿ ਜਾਂਦਾ, ਤੇ ਬ੍ਰਹਮ ਤੋਂ ਬਿਨਾਂ ਹੋਰ ਕੁਝ ਨਹੀਂ ਰਹਿੰਦਾ।
ਮੈਂ ਅਸਤ, ਮੈਂ ਸਤ ਤੋਂ ਮਾਇਆ, ਸਤ ਸਤ ਵੀ ਮੈਂ ਬਨ ਆਇਆ।
ਮਹਾਰਾਜ ਜੀ ਕਹਿੰਦੇ ਇਸ ਮਾਇਆ ਨੂੰ ਨਾ ਆਪਾਂ ਸੱਚ ਕਹਿ ਸਕਦੇ ਹਾਂ, ਨਾ ਹੀ ਇਹਨੂੰ ਝੂਠ ਕਹਿ ਸਕਦੇ ਹਾਂ, ਕਿਉਂਕਿ ਇਹਨੇ ਸਵਾਲ ਕੀਤਾ ਸੀ ਮਾਇਆ ਸੱਚੀ ਹੈ ਕਿ ਝੂਠੀ ਹੈ। ਮਹਾਰਾਜ ਜੀ ਕਹਿੰਦੇ ਮਾਇਆ ਨਾ ਸੱਚੀ ਹੈ ਤੇ ਨਾ ਹੀ ਇਹਨੂੰ ਝੂਠ ਕਹਿ ਸਕਦੇ ਹਾਂ। ਝੂਠ ਤਾਂ ਨਹੀਂ ਕਹਿ ਸਕਦੇ ਕਿਉਂਕਿ ਬ੍ਰਹਮ ਦੀ ਅੰਸ਼ ਹੈ ਇਹਦੇ ਵਿੱਚ, ਸੱਚ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਸਦਾ ਨਹੀਂ ਰਹਿੰਦੀ, ਜਦੋਂ ਗਿਆਨ ਹੁੰਦਾ ਉਦੋਂ ਖਤਮ ਹੋ ਜਾਂਦੀ ਹੈ, ਬਿਨਸ ਜਾਂਦੀ ਹੈ। ਨਾ ਤਾਂ ਮਾਇਆ ਨੂੰ ਆਪਾਂ ਸੱਚ ਕਹਿ ਸਕਦੇ ਹਾਂ ਤੇ ਨਾ ਹੀ ਇਹਨੂੰ ਝੂਠ ਕਹਿ ਸਕਦੇ ਹਾਂ, ਤੇ ਸੱਚ ਝੂਠ ਦੋਵੇਂ ਵੀ ਨਹੀਂ ਕਹਿ ਸਕਦੇ। ਸੱਤ ਅਸੱਤ ਨਾ ਤਿੰਨ ਕੋ ਗਾਇਆ, ਨਾ ਇਹਨੂੰ ਸੱਚ ਤੇ ਝੂਠ ਦੋਵੇਂ ਕਈ ਚੀਜ਼ਾਂ ਨੂੰ ਆਪਾਂ ਕਹਿ ਸਕਦੇ ਹਾਂ, ਸੱਚੀਆਂ ਝੂਠੀਆਂ ਨੇ। ਪਰ ਮਾਇਆ ਨੂੰ ਆਪਾਂ ਸੱਚ ਝੂਠ ਵੀ ਨਹੀਂ ਕਹਿ ਸਕਦੇ ਤੇ ਨਾ ਹੀ ਇਹਨੂੰ ਸੱਚ ਕਹਿ ਸਕਦੇ ਹਾਂ, ਨਾ ਹੀ ਝੂਠ ਕਹਿ ਸਕਦੇ ਹਾਂ।
ਲਖੋ ਅਨਰ ਬਚਨੀ
ਇਸ ਕਰਕੇ ਇਸ ਮਾਇਆ ਨੂੰ ਵਿਦਵਾਨਾਂ ਨੇ ਅਨਰ ਬਚਨੀਏ ਲਿਖਿਆ, ਅਨਰ ਬਚਨੀਏ ਜਿਹਦੇ ਬਾਰੇ ਕੁਝ ਵੀ ਨਾ ਕਿਹਾ ਜਾ ਸਕੇ। ਇਸ ਕਰਕੇ ਮਾਇਆ ਅਨਰ ਬਚਨੀਆ ਹੈ। ਵੇਦਾਂਤ ਦਾ ਜਿਹੜਾ ਸਿਰੇ ਚੜ੍ਹ ਕੇ ਗ੍ਰੰਥ ਹੈ, ਚਾਹੇ ਉਹ ਵਿਚਾਰ ਸਾਗਰ ਹੈ, ਚਾਹੇ ਉਹ ਮੋਕਸ਼ ਪੰਥ ਹੈ, ਚਾਹੇ ਉਹ ਤੱਤਵਾ ਅਨੁਸੰਧਾਨ ਹੈ, ਇਹ ਵੇਦਾਂਤ ਦੇ ਕੁਝ ਗ੍ਰੰਥ ਨੇ। ਇਹਨਾਂ ਗ੍ਰੰਥਾਂ ਵਿੱਚ ਵੀ ਮਾਇਆ ਬਾਰੇ ਅਨਰਵਚਨੀਆਂ ਸ਼ਬਦ ਵਰਤਿਆ ਵੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ, ਨਾ ਇਹਨੂੰ ਸੱਚ ਕਹਿ ਸਕਦੇ ਹਾਂ, ਨਾ ਇਹਨੂੰ ਝੂਠ ਕਹਿ ਸਕਦੇ ਹਾਂ, ਨਾ ਸੱਚ ਝੂਠ ਦੋਵੇਂ ਕਹਿ ਸਕਦੇ ਹਾਂ, ਇਹ ਅਨਰਵਚਨੀਏ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਸਿੱਖੋ, ਹੇ ਯੋਗੀ ਜੀ, ਇਹ ਮਾਇਆ ਜਿਹੜੀ ਹੈ ਇਹ ਅਨਰਵਚਨੀਏ ਹੈ, ਇਹ ਕਿਸੇ ਪ੍ਰਕਾਰ ਨਾਲ ਕਿਸੇ ਕੋਲੋਂ ਵੀ ਵਖਿਆਨ ਨਹੀਂ ਕੀਤੀ ਜਾ ਸਕਦੀ।
ਇਸ ਆਦਿ ਨਾਮਾਨ ਅੰਤ ਪਾਏ ਉਪਜੇ ਜਾ ਵਿਗਿਆਨ।
ਖਾਲਸਾ ਜੀ ਇਹਦਾ ਮਾਇਆ ਦਾ ਕਿਹੜਾ ਪਤਾ ਵੀ ਕਦੋਂ ਦੀ ਬਣੀ ਹੈ, ਇਹਦੇ ਬਾਰੇ ਆਪਾਂ ਇਹ ਤਾਂ ਨੀ ਨਾ ਦੱਸ ਸਕਦੇ ਵੀ ਕਦੋਂ ਦੀ ਬਣੀ। ਇਸ ਕਰਕੇ ਇਹਨੂੰ ਅਨਾਦੀ ਕਹਿੰਦੇ ਨੇ, ਮਾਇਆ ਜਿਹੜੀ ਅਨਾਦੀ ਹੈ, ਜਦੋਂ ਦਾ ਪਰਮਾਤਮਾ ਬਣਿਆ ਉਦੋਂ ਦੀ ਮਾਇਆ ਵੀ ਬਣੀ ਹੋਈ ਨਾਲ ਹੀ। ਇਸ ਕਰਕੇ ਮਾਇਆ ਵੀ ਅਨਾਦੀ ਗਿਣੀ ਜਾਂਦੀ ਹੈ, ਇਹਦੇ ਬਾਰੇ ਕਿਹਾ ਨੀ ਜਾ ਸਕਦਾ ਵੀ ਇਹਦਾ ਮੁੱਢ ਕਦੋਂ ਹੈ, ਇਹਦਾ ਆਦਿ ਕਦੋਂ। ਹਾਂ ਇਹਦਾ ਅੰਤ ਜ਼ਰੂਰ ਹੁੰਦਾ, ਆਦਿ ਤਾਂ ਨਹੀਂ ਹੈ ਮਾਇਆ ਦਾ, ਮੁੱਢ ਤਾਂ ਨਹੀਂ ਹੈ ਵੀ ਕਦੋਂ ਦੀ ਬਣੀ ਇਹ ਨੀ ਆਪਾਂ ਦੱਸ ਸਕਦੇ, ਪਰ ਇਹਦਾ ਅੰਤ ਜ਼ਰੂਰ ਹੁੰਦਾ। ਕਦੋਂ? ਜਦੋਂ ਮਨੁੱਖ ਦੇ ਅੰਦਰ ਬ੍ਰਹਮ ਗਿਆਨ ਦੀ ਉਤਪਤੀ ਹੋ ਜਾਂਦੀ ਹੈ, ਜਦੋਂ ਬ੍ਰਹਮ ਗਿਆਨ ਉਤਪੰਨ ਹੋ ਜੇ ਉਦੋਂ ਇਹਦਾ ਅੰਤ ਹੋ ਜਾਂਦਾ। ਪਰ ਇਹਦਾ ਆਦਿ ਨਹੀਂ ਹੈ, ਇਹ ਅਨਾਦੀ ਗਿਣੀ ਗਈ ਹੈ। ਪਰ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜੇ, ਬ੍ਰਹਮ ਗਿਆਨ ਉਪ ਜਾਵੇ, ਉਸ ਵੇਲੇ ਇਸ ਮਾਇਆ ਦਾ ਅੰਤ ਹੋ ਜਾਂਦਾ ਹੈ।
ਸਤਿਗੁਰ ਕੇ ਸੁਣਵੇ ਉਪਦੇਸ਼ ਅਤੇ ਅਵਿਦਿਆ ਸਹਿਤ ਕਲੇਸ਼।
ਅਗਿਆਨ ਕਿਵੇਂ ਬਿਨਸਦਾ? ਮਹਾਰਾਜ ਜੀ ਕਹਿੰਦੇ ਜਦੋਂ ਸਤਿਗੁਰਾਂ ਦਾ ਉਪਦੇਸ਼ ਸੁਣੇ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਗੁਰੂ ਕਾ ਜਦੋਂ ਉਪਦੇਸ਼ ਸੁਣਦਾ, ਸਤਿਗੁਰਾਂ ਦਾ ਇਹ ਉਪਦੇਸ਼ ਸੁਣਦਾ, ਤੇ ਗੁਰੂ ਦੇ ਉਪਦੇਸ਼ ਨੂੰ ਸੁਣਨ ਨਾਲ ਇਹਦੇ ਅੰਦਰ ਜਿਹੜੀ ਅਵਿਦਿਆ ਹੈ, ਕਲੇਸ਼ ਹੈ, ਅਗਿਆਨਤਾ ਹੈ, ਉਹ ਅਗਿਆਨਤਾ ਗੁਰੂ ਕਾ ਉਪਦੇਸ਼ ਸੁਣ ਕੇ ਬਿਨਸ ਜਾਂਦੀ ਹੈ।
ਬ੍ਰਹਮ ਆਤਮਾ ਪੂਰਨ ਜੋਏ ਵਿਸ਼ੇ ਨਾ ਕਿਸ ਇੰਦਰਾ ਕਬ ਹੋਏ।
ਉਹ ਜਿਹੜਾ ਬ੍ਰਹਮ ਆਤਮਾ ਹੈ ਉਹ ਸਾਰੇ ਪਾਸੇ ਪੂਰਨ ਹੈ, ਬ੍ਰਹਮ ਆਤਮਾ ਜਿਹੜੀ ਹੈ ਪੂਰਨ ਹੈ। ਮਹਾਰਾਜ ਜੀ ਕਹਿੰਦੇ ਉਹ ਇੰਦਰਿਆਂ ਦਾ ਵਿਸ਼ਾ ਨਹੀਂ ਹੁੰਦਾ, ਕਿਉਂਕਿ ਇਹਦਾ ਤੀਜਾ ਸਵਾਲ ਸੀ ਮਾਇਆ ਦਾ, ਇਹਨੇ ਮਹਾਰਾਜ ਜੀ ਨੇ ਦੱਸ ਦਿੱਤਾ। ਇਹਨੇ ਪੁੱਛਿਆ ਸੀ ਮਾਇਆ ਸੱਚ ਹੈ ਕਿ ਝੂਠ ਹੈ, ਉਹਦਾ ਜਵਾਬ ਗੁਰੂ ਸਾਹਿਬ ਨੇ ਦੇ ਦਿੱਤਾ ਵੀ ਮਾਇਆ ਨਿਰਵਚਨੀ ਹੈ, ਉਹਦੇ ਬਾਰੇ ਨੀ ਕੁਝ ਕਹਿ ਸਕਦੇ। ਫਿਰ ਇਹਦਾ ਤੀਸਰਾ ਸਵਾਲ ਸੀ ਕਿ ਬ੍ਰਹਮ ਬਹੁਤ ਹੀ ਸੂਖਮ ਤੋਂ ਸੂਖਮ ਹੈ, ਉਹ ਕਿਵੇਂ ਵੇਖਿਆ, ਉਹ ਕਿਵੇਂ ਵੇਖਿਆ ਜਾ ਸਕਦਾ? ਤੇ ਮਹਾਰਾਜ ਜੀ ਹੁਣ ਉਹਦਾ ਜਵਾਬ ਦੇ ਰਹੇ ਨੇ। ਪਾਤਸ਼ਾਹ ਕਹਿੰਦੇ ਜਿਹੜੀ ਬ੍ਰਹਮ ਆਤਮਾ ਹੈ ਉਹ ਪੂਰਨ ਹੈ ਸਾਰੇ ਪਾਸੇ, ਕਿਸੇ ਵੀ ਪ੍ਰਕਾਰ ਦਾ ਸਾਡਾ ਕੋਈ, ਸਾਡੇ ਗਿਆਨ ਇੰਦਰੇ ਨੇ ਚਾਹੇ ਉਹ ਕਰਮ ਇੰਦਰੇ ਨੇ, ਸਾਡੀਆਂ ਜਿਹੜੀਆਂ ਇੰਦਰੀਆਂ ਨੇ ਉਸ ਪੂਰਨ ਪਾਰ ਬ੍ਰਹਮ ਆਤਮਾ ਨੂੰ ਵਿਸ਼ਾ ਨਹੀਂ ਕਰ ਸਕਦੀਆਂ, ਸਾਡੀਆਂ ਇੰਦਰੀਆਂ ਉਸ ਬ੍ਰਹਮ ਨੂੰ ਨਹੀਂ ਵੇਖ ਸਕਦੀਆਂ।
ਦਿਖੇ ਨਾ ਅੰਕਰ ਸੁਣੇ ਨਾ ਕਾਨੀ ਹਿਰਦੇ ਲਗੈ ਪ੍ਰਗਿਆ ਤੇ ਗਿਆਨੀ।
ਕਹਿੰਦੇ ਨਾ ਸਾਡੀਆਂ ਅੱਖਾਂ ਉਹਨੂੰ ਵੇਖ ਸਕਦੀਆਂ ਨੇ ਤੇ ਨਾ ਹੀ ਸਾਡੇ ਕੰਨ ਉਹਨੂੰ ਸੁਣ ਸਕਦੇ ਨੇ। ਹਾਂ ਪਰ ਸਾਡੇ ਹਿਰਦੇ ਕਰਕੇ ਜਿਹੜੀ ਪ੍ਰਗਿਆ ਬੁੱਧੀ ਹੈ, ਬੁੱਧੀ ਕਰਕੇ ਉਸ ਪਰਮੇਸ਼ਰ ਦਾ ਅਨੁਭਵ ਜ਼ਰੂਰ ਹੁੰਦਾ ਹੈ। ਇੰਦਰੀਆਂ ਤਾਂ ਨਹੀਂ ਉਹਦੇ ਤੱਕ ਪਹੁੰਚਦੀਆਂ, ਪਰ ਸਾਡੀ ਬੁੱਧੀ ਜਿਹੜੀ ਹੈ, ਜਿਹਨੂੰ ਪ੍ਰਗਿਆ ਕਹਿੰਦੇ ਨੇ, ਸਾਡੀ ਜਿਹੜੀ ਬੁੱਧੀ ਹੈ, ਬੁੱਧੀ ਨਾਲ ਜ਼ਰੂਰ ਅਸੀਂ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਨੂੰ ਕੁਝ ਅਨੁਭਵ ਜ਼ਰੂਰ ਕਰ ਸਕਦੇ ਹਾਂ। ਇਸ ਕਰਕੇ ਪਰਮੇਸ਼ਰ ਸਿਰਫ ਬੁੱਧ ਦੇ ਨਾਲ ਜਾਣਿਆ ਜਾ ਸਕਦਾ, ਬੁੱਧੀ ਦੇ ਨਾਲ ਉਹਨੂੰ ਕੁਝ ਅਨੁਭਵ ਕੀਤਾ ਜਾ ਸਕਦਾ, ਜਾਣਿਆ ਤਾਂ ਨਹੀਂ ਜਾ ਸਕਦਾ, ਬਸ ਕੁਝ ਕੁ ਅਨੁਭਵ ਜਿਹੜਾ ਹੈ ਉਹਦਾ ਬੁੱਧੀ ਨਾਲ ਕੀਤਾ ਜਾ ਸਕਦਾ।
ਇੰਦਰੈ ਵਿਸ਼ੈ ਨਾ ਕਰ ਜਿਨ ਮਨ ਕੋ ਵਿਸ਼ੈ ਕਰ ਮਨ ਇਨ ਸਭਿਨ ਕੋ।
ਜਿਵੇਂ ਸਾਡੀਆਂ ਇੰਦਰੀਆਂ ਜਿਹੜੀਆਂ ਨੇ, ਅੱਖਾਂ, ਨਾਸਕਾ, ਕੰਨ, ਇਹ ਸਾਡੇ ਮਨ ਨੂੰ ਵਿਸ਼ਾ ਨਹੀਂ ਕਰਦੀਆਂ, ਅੱਖਾਂ ਸਾਡੇ ਮਨ ਨੂੰ ਨਹੀਂ ਜਾਣਦੀਆਂ, ਕੰਨ ਸਾਡੇ ਮਨ ਨੂੰ ਨਹੀਂ ਜਾਣਦੇ, ਜ਼ੁਬਾਨ ਸਾਡੇ ਮਨ ਨੂੰ ਨਹੀਂ ਜਾਣਦੀ, ਹੱਥ ਸਾਡੇ ਮਨ ਨੂੰ ਨਹੀਂ ਜਾਣਦੇ, ਪਰ ਸਾਡਾ ਮਨ ਅੱਖਾਂ ਨੂੰ ਵੀ ਜਾਣਦਾ, ਸਾਡਾ ਮਨ ਕੰਨਾਂ ਨੂੰ ਵੀ ਜਾਣਦਾ, ਸਾਡਾ ਮਨ ਜ਼ੁਬਾਨ ਨੂੰ ਵੀ ਜਾਣਦਾ, ਮਨ ਇਹਨਾਂ ਨੂੰ ਜਾਣਦਾ, ਇਹ ਮਨ ਨੂੰ ਨਹੀਂ ਜਾਣਦੀਆਂ। ਇਹ ਮੋਟੀ ਜਿਹੀ ਪਰਿਭਾਸ਼ਾ ਹੈ ਕਿ ਇੰਦਰੀਆਂ ਦਾ ਵਿਸ਼ਾ ਮਨ ਨਹੀਂ ਹੈ, ਪਰ ਮਨ ਦਾ ਵਿਸ਼ਾ ਇੰਦਰੀਆਂ ਜ਼ਰੂਰ ਨੇ। ਕਈ ਵਾਰ ਸਾਡੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ, ਸਾਡੇ ਸਾਹਮਣੇ ਕੋਈ ਗੁਜ਼ਰ ਜਾ ਰਹੇ, ਸਾਡਾ ਮਨ ਉੱਥੇ ਨਾ ਹੋਵੇ ਤੇ ਆਪਾਂ ਕਹਿੰਦੇ ਜੀ ਸਾਨੂੰ ਨਹੀਂ ਪਤਾ ਲੱਗਾ ਵੀ ਕੌਣ ਲੰਘਿਆ। ਕੋਈ ਗੱਲ ਕਹਿੰਦਾ ਹੋਵੇ ਤੇ ਆਪਾਂ ਕਹਿੰਦੇ ਦੁਬਾਰਾ ਦੱਸ, ਉਹ ਕਹਿੰਦਾ ਵੀ ਦੱਸੀ ਤਾਂ ਹੈ ਹੁਣੇ, ਕਹਿੰਦਾ ਮੇਰਾ ਮਨ ਇੱਥੇ ਨਹੀਂ ਸੀ, ਕਿਉਂਕਿ ਮਨ ਹੀ ਇੰਦਰੀਆਂ ਨੂੰ ਵਿਸ਼ਾ ਕਰਦਾ। ਜੇ ਮਨ ਹੈ ਤੇ ਅਸੀਂ ਸੁਣਦੇ ਹਾਂ, ਮਨ ਹੈ ਤੇ ਅਸੀਂ ਵੇਖਦੇ ਹਾਂ, ਪਰ ਇੰਦਰੀਆਂ ਮਨ ਨੂੰ ਨਹੀਂ ਵੇਖ ਸਕਦੀਆਂ, ਉਲਟਾ ਉਹਨੂੰ ਨਹੀਂ ਜਾਣ ਸਕਦੀਆਂ। ਕਹਿੰਦੇ ਇਸੇ ਪ੍ਰਕਾਰ ਨਾਲ
ਜਿਮ ਮਨ ਵਿਸ਼ਾ ਬ੍ਰਹਮ ਨੈ ਹੋਏ ਸਭਿਨ ਕੋ ਸੱਤਾ ਦੇ ਸੋਏ।
ਇਸੇ ਤਰ੍ਹਾਂ ਜਿਹੜਾ ਮਨ ਹੈ ਉਹ ਬ੍ਰਹਮ ਨੂੰ ਨਹੀਂ ਜਾਣਦਾ, ਪਰ ਜਿਹੜਾ ਬ੍ਰਹਮ ਹੈ ਉਹ ਮਨ ਨੂੰ ਜ਼ਰੂਰ ਜਾਣਦਾ ਵੀ ਮਨ ਕੀ ਕਰ ਰਿਹਾ। आखो सतनाम श्री। सतगुरु जी उदाहरण दे के समझा रहे ने कि इंद्रियां मन नू नहीं जानदियां, अखां मन नू नहीं जानदियां, पर मन अखां नू जानदा। इसे तरह मन नू ब्रह्म तां जानदा भी यह मन है, पर मन उस ब्रह्म नू नहीं जानदा, यह उस नू विषय नहीं कर सकदा। ब्रह्म इस मन नू विषय कर सकदा, पर मन उस ब्रह्म नू विषय नहीं कर सकदा। इस करके पार ब्रह्म परमेश्वर इस मन तो भी अंदर बड़ा गहरा है। उथे उस महाराज अकाल पुरख वाहिगुरु परमेश्वर दे पार ब्रह्म दे स्वरूप दा अपने अंदर अनुभव कीता जा सकदा है।
सबन आधार भौतिक है, नाना नसे नीक जेला।
महाराज जी कहंदे सारियां चीजां दा जेड़ा आसरा है, आधार है, वो एक अकाल पुरख वाहिगुरु परमेश्वर ही है। ते महाराज जी कहंदे जदों नाना प्रकार दियां बिरतियां साडियां नस जाण, वखरेवां साडी दृष्टि तों खत्म हो जाए, फिर असीं उस पार ब्रह्म परमेश्वर दे स्वरूप नूं चंगी तरह जाण लैंदे आ, फिर उहनूं असीं जाच लैंदे हां।
सूखम त्यात सूखम ज्ञान कई आत्मा मैद मैया।
उस पार ब्रह्म परमेश्वर दा जिहड़ा स्वरूप है वह सूक्ष्म तों सूक्ष्म भी है और वड्डे तो वड्डा भी है। सूखम ते सूखम कर चीनो, बिरधन बिरध बताए। गुरु कलगी धर श्री गुरु गोबिंद सिंह साहब जी के बचन ने भी सूखम तो सूखम भी है ते वड्डे तो वड्डा भी है। भाई गुरु अर्जन साहब जी भी इत्थे कह रहे ने कि अकाल पुरख परमेश्वर सूखम तो सूक्ष्म भी है और वड्डे तो वड्डा भी है।
सूरज आदि प्रकाशित जोई इसकी जो प्रकाश है।
खालसा जी हुण एडा वड्डा है वह परमेश्वर भी, ये जेड़ा सूरज प्रकाश रहा है, सूरज में जेड़ा प्रकाश है इहदा अपना नहीं है, वो पार ब्रह्म परमेश्वर की लो इस सूरज में प्रकाश रही है, उही इस सूरज नू प्रकाश दे रहा है। सूरज का प्रकाश अपना नहीं, वो परमेश्वर की जोत इस सूरज नू भी प्रकाश रही है।
कारण बहुत सकल को एक होए प्राप्त और कर्त विवेक।
वही सारयां दा कारण है, वही सारयां नू करन वाला है, वही सारयां नू बनाउन वाला है।
गगन रूप पसियो सब माए नित कुटस न आवे जाए।
परमेश्वर आकाश वांगू सारयां विच मिलिया होया है, जिवें आकाश सारे पासे मिलिया होया ना, ये तां परमेश्वर भी आकाश वांगू सारे पासे मिलिया होया है और वो नित्य कुटस्थ है। कुटस्थ कहंदे ने सदा स्थिर एक रूप रहण वाला, वो ना आउंदा है ते ना ही जांदा है, वो सदा ही एक जगह ते स्थिर है।
इसमें बिरथा मन की पावे सोजन अमृत मई होए जावे।
कहंदे जे उस स्थिर पार ब्रह्म परमेश्वर विच ए जीव अपने मन नू स्थिर कर लवे, बड़ा औखा है मन नू स्थिर करना। कहंदे उस स्थिर पार ब्रह्म परमेश्वर विच जे ए अपने मन नू स्थिर कर लवे, मन नू रोक लवे, ते जदों मन स्थिर हो जाएगा महाराज जी कहंदे फिर ए ओ जन अमृत नू प्राप्त कर लैंदा, वो अमृत पीण लग पैंदा जिहदा मन टिक जाए, क्योंकि परमेश्वर भी स्थिर है, टिकिया होया। टिके हुए परमेश्वर विच जदों मन टिकेगा, महाराज कहंदे जिहदा मन टिक जाएगा उही उस अमृत नू पीवेगा, अमृत नू प्राप्त करेगा।
जिनो ब्रह्ममयी जगत पछाता सज नानक अनंदिक माता।
जिन्हां ने सारे जगत नू ब्रह्ममयी पछाण लिया भी ब्रह्म ही सारे पासे रमिया होया, ये सप तां झूठा ही नजर आ रहा, असल विच रस्सी है। जिन्हां वेख लिया भी ये ब्रह्म ही है सारे पासे, जगत तां सब झूठा ही है, ब्रह्म ही सच है, जिन्हां ने इस तरह वेख लिया उन्हां अंदरों नाना तब दी बिरती चली जांदी है और वो एक आनंद रस विच मस्त हो जांदे हन।
कईयत जीवन मुक्त सो प्राणी मूल कलेश अविद्या हानी।
वो बंदा फिर जीवन मुक्त किया जांदा, फिर उहदे सारे कलेश जिहड़े ने अविद्या दा जिहड़ा मूल है सारे कलेशां दी, वो अविद्या उन्हां अंदरों बिनस जांदी है।
जहां होए तेंदे विनाशा छल अपवित्र के तीर्थ पाता।
इहो जिहा जीवन मुक्त प्राणी भावें जिथे भी मर्जी होवे, ਭਾਵੇਂ ਪਵਿੱਤਰ ਥਾਂ ਤੇ ਬੈਠਾ ਹੋਵੇ ਤੇ ਭਾਵੇਂ ਅਪਵਿੱਤਰ ਜਗ੍ਹਾ ਤੇ ਬੈਠਾ ਹੋਵੇ, ਜਿੱਥੇ ਵੀ ਉਹਦਾ ਸਰੀਰ ਬਿਨਸ ਜਾਵੇ
ਤਾਂ ਆਨੰਦ ਮੈਂ ਲੈਤਾ ਪਾਏ, ਜਨਮ ਮਰਨ ਮੈਂ ਆਏ ਜਾਏ।
ਉਹ ਉੱਥੇ ਹੀ ਜੀਵਨ ਮੁਕਤ ਹੈ, ਭਾਵੇਂ ਤੀਰਥ ਦੇ ਕੰਢੇ ਸਰੀਰ ਛੱਡ ਦੇਵੇ ਤੇ ਭਾਵੇਂ ਕਿਸੇ ਪਵਿੱਤਰ ਥਾਂ ਤੇ। ਕਬੀਰ ਜੀ ਨੇ ਕਿਹਾ ਨਾ ਵੀ ਮੈਂ ਹੜੰਬੇ ਮਰਾਂ ਤੇ ਭਾਵੇਂ ਬਨਾਰਸ ਮਰਾਂ, ਮੇਰੀ ਮੁਕਤੀ ਨਿਸ਼ਚੇ ਹੈ, ਕਿਉਂਕਿ ਜੀਵਨ ਮੁਕਤ ਅਵਸਥਾ ਸੀ। ਬਹੁਤਿਆਂ ਨੇ ਆਖਿਆ ਵੀ ਤੁਸੀਂ ਕਾਂਸੀ ਜੀ ਸਰੀਰ ਤਿਆਗੋ, ਕਹਿੰਦੇ ਨਹੀਂ ਮੈਂ ਤਾਂ ਹੜੰਬੇ ਜਾ ਕੇ ਮਰਾਂਗਾ, ਕਿਉਂਕਿ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਨ ਤਰਾਈ। ਜੋ ਹੜੰਬੇ ਵੀ ਜਾ ਕੇ ਮਰ ਜਾਵੇ, ਜਿੱਥੇ ਸਰਾਪ ਸੀ ਵੀ ਇੱਥੇ ਮਰਨ ਵਾਲੇ ਗਧੇ ਬਣਨਗੇ, ਉੱਥੇ ਜਾ ਕੇ ਵੀ ਮੁਕਤ ਹੋ, ਉੱਥੇ ਜਾ ਕੇ ਵੀ ਸਰੀਰ ਤਿਆਗਣ ਤੇ ਮੁਕਤ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਜੀਵਨ ਮੁਕਤ ਹੈ ਉਹ ਜਿੱਥੇ ਮਰਜ਼ੀ ਆਪਣਾ ਸਰੀਰ ਤਿਆਗ ਦੇਵੇ ਉਹ ਆਨੰਦ ਦੇ ਵਿੱਚ ਹੀ ਲੀਨ ਹੁੰਦਾ, ਫਿਰ ਉਹ ਮੁਕਤੀ ਹੁੰਦਾ ਹੈ।
ਰਹੋ ਦੇ ਕੈਦੋ ਮਿਨ ਸਾਏ, ਮੈਂ ਸੋਚੈ ਔਰ ਇੱਕ ਰਸ ਪਾਏ।
ਸਰੀਰ ਚਾਹੇ ਰਹੇ ਤੇ ਚਾਹੇ ਬਿਨਸ ਜਾਏ, ਉਹ ਸਰੀਰ ਵਿੱਚ ਰਹਿੰਦਾ ਵੀ ਮੁਕਤ ਹੈ ਤੇ ਸਰੀਰ ਨੂੰ ਤਿਆਗ ਦੇਵੇ ਤੇ ਤਾਂ ਵੀ ਮੁਕਤ ਹੈ। ਭਾਈ ਰਾਮ ਕੁਹਰ ਜੀ ਬ੍ਰਹਮ ਗਿਆਨੀ ਵਾਂਗੂ, ਜੇ ਸਰੀਰ ਹੈ ਤਾਂ ਵੀ ਮੁਕਤ ਨੇ, ਸਰੀਰ ਬਿਨਸ ਜਾਵੇ ਤੇ ਤਾਂ ਵੀ ਇੱਕ ਰਸ ਆਨੰਦ ਬਣਿਆ ਹੋਇਆ ਹੈ।
ਅਗਨ ਸਿੰਧ ਕੇ ਤਟ ਪਰ ਹੋਏ, ਸਗਲੀ ਦ੍ਵੈਤ ਜਿਨੋਂ ਨੇ ਖੋਏ।
ਭਾਵੇਂ ਅੱਗ ਦੇ ਸਮੁੰਦਰ ਦੇ ਕੰਢੇ ਤੇ ਬੈਠੇ ਹੋਣ, ਉਥੇ ਬੈਠਿਆਂ ਵੀ ਉਹਨਾਂ ਦੇ ਅੰਦਰੋਂ ਸਾਰੀ ਦ੍ਵੈਸ਼ ਸਾਰੀ ਦੁਬਧਾ ਉਹ ਬਿਨਸ ਜਾਂਦੀ ਹੈ।
ਹਿਮ ਕਹਿ ਕਿਰਪਾ ਦ੍ਰਿਸ਼ਟ ਗੁਰ ਹੇਰੇ, ਕਰੀ ਬਿਨਾਸ਼ ਮੋਕੀ ਬੇਰੇ।
ਆਖੋ ਸਤਨਾਮ ਸ੍ਰੀ। ਇਹ ਬਚਨ ਕਹਿ ਕੇ ਗੁਰੂ ਅਰਜਨ ਸਾਹਿਬ ਨੇ ਯੋਗੀ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ। ਬਸ ਵੇਖਣ ਦੀ ਦੇਰੀ ਸੀ, ਉਸੇ ਵੇਲੇ ਮੋਹ ਦੀਆਂ ਬੇੜੀਆਂ ਤੋੜ ਕੇ ਰੱਖ ਦਿੱਤੀਆਂ। ਖਾਲਸਾ ਜੀ, ਇੱਥੇ ਇੱਕ ਸੰਕੇਤ ਹੈ ਕਿ ਯੋਗੀ ਨੇ ਸਾਧਨਾ ਬੜੀ ਕੀਤੀ, ਕਿਤਨੇ ਯੁੱਗਾਂ ਤੋਂ ਬੈਠਾ ਸੀ, ਗਿਆਨ ਦੀਆਂ ਗੱਲਾਂ ਵੀ ਉਹਨੂੰ ਬੜੀਆਂ ਆਉਂਦੀਆਂ ਸੀ ਤੇ ਸੁਣੀਆਂ ਵੀ ਉਹਨੇ ਬਹੁਤ। ਪਰ ਯੋਗੀ ਕੋਲ ਜੇ ਕੋਈ ਕਮੀ ਸੀ ਤੇ ਕਮੀ ਸੀ ਗੁਰੂ ਦੀ ਕਿਰਪਾ ਦੀ, ਉਹ ਕਿਰਪਾ ਗੁਰੂ ਅਰਜਨ ਸਾਹਿਬ ਨੇ ਕਰ ਦਿੱਤੀ। ਕਿਰਪਾ ਦੀ ਕਮੀ ਸੀ, ਪ੍ਰਸਾਦ ਕਿਰਪਾ, ਕਿਰਪਾ ਮੇਰੇ ਸਤਿਗੁਰਾਂ ਨੇ ਕਰ ਦਿੱਤੀ। ਪ੍ਰਸਾਦ ਗੁਰੂ, ਕਿਉਂਕਿ ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਤੋਂ ਬਿਨਾਂ ਗੱਲ ਨਹੀਂ ਬਣਦੀ। ਗੁਰ ਕਿਰਪਾ ਜੇ ਨਰਕੋ ਕੀਨੀ, ਇਹ ਜੁਗਤ ਪਛਾਣੇ, ਗੁਰੂ ਦੀ ਕਿਰਪਾ ਜ਼ਰੂਰੀ। ਤੇ ਸਤਿਗੁਰਾਂ ਨੇ ਉਹੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਯੋਗੀ ਤੇ। ਪਹਿਲਾਂ ਉਹਨੂੰ ਗੱਲਾਂ ਵੀ ਕਹੀਆਂ ਗਿਆਨ ਦੀਆਂ, ਮੁੜ ਮਹਾਰਾਜ ਜੀ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਯੋਗੀ ਵੱਲ ਵੇਖਿਆ, ਉਸੇ ਵੇਲੇ ਉਹਦੀਆਂ ਮੋਹ ਦੀਆਂ ਬੇੜੀਆਂ ਤੋੜ ਕੇ ਰੱਖ ਦਿੱਤੀਆਂ।
ਸ਼ੁੱਧ ਗਿਆਨ ਜੋਗੀ ਔਰ ਜਾਗਾ, ਜਨਮ ਆਦਿਕ ਮਦ ਕੀਮਤ ਤਿਆਗਾ।
ਉਸੇ ਵੇਲੇ ਦੇ ਅੰਦਰ ਸ਼ੁੱਧ ਗਿਆਨ ਯੋਗੀ ਦੇ ਜਾਗ ਪਿਆ, ਜਿਹੜਾ ਜਨਮ ਆਦਿਕ ਦਾ ਹੰਕਾਰ ਸੀ ਉਹ ਸਾਰਾ ਇਹਦੇ ਅੰਦਰੋਂ ਨਿਵਿਰਤ ਹੋ ਗਿਆ।
ਗੁਰੂ ਬਾਕ ਤੇ ਰੱਖਿਓ ਪ੍ਰਤਾਪਾ, ਜਿਸ ਕੋ ਸੁਣਤ ਮੋਹ ਸਭ ਖਾਤਾ।
ਸਤਿਗੁਰੂ ਜੀ ਦੇ ਬਚਨਾਂ ਦਾ ਇਹੋ ਜਿਹਾ ਪ੍ਰਤਾਪ ਵਰਤਿਆ ਕਿ ਇਹਦੇ ਸੁਣਦਿਆਂ ਸਾਰ ਇਹਦੇ ਜਿਤਨੇ ਮੋਹ ਦੇ ਤਾਪ ਸੀ ਸਾਰੇ ਖੱਪ ਗਏ, ਮੋਹ ਆਦਿਕ ਸਾਰਾ ਨਿਵਿਰਤ ਹੋ ਗਿਆ।
ਨਮਰ ਪਇਓ ਚਰਨਨ ਸਿਰ ਧਰਿਓ, ਆਪਣੋ ਗਿਆਨ ਨਿਵੇਦਨ ਕਰਿਓ।
ਨਮਰ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਨੇ ਸਿਰ ਧਰਿਆ ਤੇ ਫਿਰ ਆਪਣੇ ਅੰਦਰ ਦੀ ਵੇਦਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਸੁਣਾਉਣ ਲੱਗਾ।
ਅਬ ਮੋਕੋ ਨਿਸ਼ਚਾ ਦ੍ਰਿੜ ਪਇਓ, ਉਤੋ ਜਾਨ ਮੇ ਜਾਨ ਤੁਲਿਓ।
ਕਹਿਣ ਲੱਗਾ ਮਹਾਰਾਜ ਜੀ, ਹੁਣ ਮੈਨੂੰ ਪੱਕਾ ਨਿਸ਼ਚਾ ਹੋ ਗਿਆ, ਮੇਰੇ ਅੰਦਰ ਦ੍ਰਿੜ ਨਿਸ਼ਚਾ ਹੋ ਗਿਆ, ਜੋ ਮੈਂ ਜਾਣਨਾ ਚਾਹੁੰਦਾ ਸੀ ਉਹ ਮੈਂ ਤੁਹਾਡੀ ਕਿਰਪਾ ਨਾਲ ਜਾਣ ਲਿਆ ਹੈ। ਜੋ ਮੈਨੂੰ ਜਾਣਨ ਦੀ ਲੋੜ ਸੀ, ਜਿਸ ਨੂੰ ਜਾਣਨ ਵਾਸਤੇ ਸੈਂਕੜੇ ਸਾਲਾਂ ਤੋਂ ਬੈਠਾ ਸੀ, ਅੱਜ ਆਪ ਜੀ ਦੀ ਦਇਆ ਦ੍ਰਿਸ਼ਟੀ ਹੋਈ ਹੈ, ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਮੈਂ ਉਸ ਨੂੰ ਜਾਣ ਲਿਆ ਹੈ।
ਤੁਮ ਕਰਨਾ ਤੇ ਸੰਸਾਰ ਨਾਸੇ, ਪ੍ਰਾਪਤ ਚੇਤਨ ਆਨੰਦ ਰਾਸੇ।
ਮਹਾਰਾਜ ਜੀ, ਤੁਹਾਡੀ ਕਰੁਣਾ ਨਾਲ ਮੇਰੇ ਸੰਸੇ ਨਸ ਗਏ ਨੇ ਔਰ ਮੈਨੂੰ ਚੇਤਨ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਚੇਤਨ ਆਨੰਦ ਸੱਤਾ ਦੀ ਪ੍ਰਾਪਤੀ ਹੋ ਗਈ ਹੈ।
ਅਬ ਸਰੀਰ ਮੈਂ त्यागन करो जीतरो मैं काज बिचरो।
महाराज जी हुण मैं ये शरीर बड़ा जर्जरा पुराना हो चुका है तेनु त्यागना चाहना, मैं हुण शरीर नु रख के करना भी की है, क्योंकि महाराज जो प्राप्त करना सी ओह तां मैं प्राप्त कर लिया, महाराज हुण मैं इस शरीर नु त्यागना चाहुंदा हां।
जो करतब सो मैं कर लीना, तुमने पूर काम ना कीनत।
महाराज जी जो मेरा करतब सी ओह मैं कर लिया है, मैं आत्मा दा स्वरूप जानना सी जान लिया, ते महाराज हुण मैं इस शरीर रख के भी एदे कोलो की लेना है। ते पातशाह जी हुण तुसी दया कीती है, मेरी कामना पूर्ण कर दिती, हुण मैं इस शरीर त्यागांगा।
सुन श्री गुरु ने बोसन माना, तन तन तुम सबद बुद्धि वाला।
सुन के सतगुरां ने योगी दा बड़ा सन्मान कीता, सन्मान करदे महाराज कहंदे योगी जी तुसी तनो तनो, योगी जी तुसी तन हो।
दर्शन दियो रहो हित करिए, नाना जग मैं एक नेरिए।
महाराज जी योगी जी क्यों इन्ने काढ़े पैंदे हो शरीर त्यागण लई, रहो हाले कुछ समा, तुसी कुछ समा रह के जगत नू वेखो, जेड़ा जगत नाना प्रकार दा नजर आउंदा उहदे विच इक नू वेखो, कि नाना प्रकार दे इस जगत विच इको रस आत्मा ही एक सारे पासे व्यापक है, ओनू कुछ समा रह के हाले वेखो, ते नाले सानू भी दर्शन दियो कुछ समा, इन्नी काढ़ी क्यों कर दो शरीर त्यागण वास्ते।
लोकन पर उपकार तुम्हारा, देखत पापन हरै बिकारा।
जे तुसी शरीर करके रहोगे तुहाडा लोकां ते बड़ा पार उपकार होवेगा, ते बहुत सारे लोग तुहाडे दर्शन करनगे, उहनां दे पाप निवृत्त होणगे, तुहाडे जैसे ते महापुरखां दी लोड़ है धरती ते, तुसी होवोगे तुहाडे दर्शन करके बहुत सारे लोकां दे पाप ओ कटे जाणगे निवृत्त होणगे।
पर सुमग प्राप्त कल्याणा, जीव मलीन पोत होए नाना।
ते तुहाडे दर्शन करके लोक श्रेष्ठ रस्ते ते चलणगे, उहनां नूं कल्याण दी प्राप्ति होवेगी, जेहड़े मलीन ते मैले लोक ने तुहाडे दर्शन करके पवित्र होणगे पावन होणगे।
सुन सतगुर ते मिरदल सुआए, पुन जोगी ने बात सुनाए।
सतगुरु श्री गुरु अर्जन देव साहब जी दे मिरदल कोमल बचन योगी ने सुने, सुन के योगी बोलिया सतगुरु सच्चे पातशाह जी नूं कहण लगा।
नर ने उधारन तुमरे हाथ, अपर किसू मैं नै समरथ।
योगी कहण लगा महाराज जी जीवां दा उधार करना सिर्फ तुहाडे हाथ विच है, किसे होर दे हाथ च नहीं। महाराज मेरी की ताकत है भी मैं किसी नूं तार सकां। महाराज इन्हां जीवां दा उधार करना यह सिर्फ तुहाडे हाथ विच है, होर कोई समर्थ नहीं कि किसी जीव नूं पार उतारा कर सके।
इसी तरावर ने तन धारियो, सत नाम सिमरन विस्तारियो।
महाराज तुहाडा तां अवतार ही इस करके होया कि तुसी जीवां दी कल्याण करनी है, आप जी का अवतार ही जीवां दे कल्याण वास्ते होया कि आप जी ने सच्चा नाम दे के जीवां नूं इस संसार तो तारना है, पार उतारना है।
इन सब जग को पार जे तरनो, तुम बिन अपर को नीम करनो।
ये सारे जगत का जेड़ा भार धारण करना तुहाडे तो बिना होर कौन कर सकदा है। महाराज जे जीवां नूं तारना ते तुसी तार सकदे हो, तुहाडा अवतार तारण वास्ते ही होया, आप जी का आए तारण वास्ते। कब कल सुजस गावो गुरु नानक, आप जी का जेड़ा सुजस है वो ये संसार विच प्रगट इस करके हो रहा कि आप जी ने जीवां नूं तारना है।
मुझको आए दियो समावो, रैबे को न संकल्प उठावो।
महाराज कृपा करो मैनू हुण आग्या दियो कि मैं हुण समा जावां, मैं हुण शरीर त्याग देवां, मैनू आग्या दियो, क्योंकि हुण मेरा चित नहीं करदा होर इस संसार च रहण नूं, क्योंकि जो मैं प्राप्त करना सी तुहाडी कृपा नाल प्राप्त कर लिया, आत्मा दा ज्ञान ब्रह्म दा ज्ञान आप जी दी दया नाल हिरदे च साक्षात्कार हो चुका है, हुण कृपा करो कि मैं समा जावां और मैं इस जगत तों चला जावां।
अबे कृपा इस विध की करो जिस ते अपन तन पर हरो।
महाराज हुण ए कृपा करो कि मैं शरीर सौखे तरीके नाल त्याग दें, ए मेरे ते दया दृष्टि करो कि मैं इस शरीर नु आप जी दी दया दृष्टि नाल छेती नाल त्याग देवां।
दृढ़ निश्चा जोगी को जाना श्री अर्जुन ਇਕ ਸੰਤ ਬਕਾਲਾ।
ਯੋਗੀ ਦੇ ਅੰਦਰ ਦਾ ਇਹ ਦ੍ਰਿੜ ਨਿਸ਼ਚਾ ਸਤਿਗੁਰਾਂ ਨੇ ਵੇਖਿਆ ਕਿ ਯੋਗੀ ਹੁਣ ਰਹਿਣਾ ਨਹੀਂ ਚਾਹੁੰਦਾ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣ ਲਿਆ ਯੋਗੀ ਦੇ ਅੰਦਰ ਦਾ ਇਹ ਨਿਸ਼ਚਾ, ਤੇ ਉਸ ਵੇਲੇ ਹੱਸ ਕੇ ਸਤਿਗੁਰੂ ਜੀ ਬੋਲੇ,
ਕਰੋ ਜਥਾ ਮਲਾਕ ਤੁਮਾਰੀ ਜਿਮ ਉਜਰੋ ਤਿਮ ਹਮੇ ਅਨਸਾਰੇ।
ਮਹਾਰਾਜ ਜੀ ਕਹਿੰਦੇ ਅੱਛਾ ਯੋਗੀ ਜੀ, ਜੋ ਤੁਹਾਡੀ ਅਭਿਲਾਖਾ ਤੁਸੀਂ ਉਸੇ ਤਰ੍ਹਾਂ ਕਰੋ, ਜੋ ਤੁਹਾਡੇ ਮਨ ਦੀ ਕਾਮਨਾ ਤੁਸੀਂ ਉਸੇ ਤਰ੍ਹਾਂ ਕਰੋ, ਸਾਨੂੰ ਵੀ ਕਹਿ ਦਿਓ ਜੋ ਤੁਸੀਂ ਕਰਾਉਣਾ ਚਾਹੁੰਦੇ ਹੋ, ਉਸੇ ਤਰ੍ਹਾਂ ਹੀ ਅਸੀਂ ਸਾਰੀ ਵਿਧ ਬਣਾ ਦਿੰਦੇ ਹਾਂ।
ਹੁਣ ਬੁੱਢੇ ਤੋਂ ਗੁਰੂ ਬਖਾਨੀ ਜਿਵੇਂ ਜੋਗੀ ਪਾਖੈ ਬਾਨੀ।
ਫਿਰ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲਾਗੇ ਸਨ, ਉਹਨਾਂ ਨੂੰ ਹੁਕਮ ਕੀਤਾ ਕਿ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਇੱਦਾਂ ਕਰੋ ਜਿਵੇਂ ਯੋਗੀ ਜੀ ਕਹਿੰਦੇ ਨੇ ਨਾ, ਉਸੇ ਤਰ੍ਹਾਂ ਦੀ ਵਿਧੀ ਤੁਸੀਂ ਸਾਰੀ ਬਣਾ ਦਿਓ, ਜਿਵੇਂ ਜਿਵੇਂ ਕਹਿੰਦੇ ਨੇ ਉਸੇ ਤਰ੍ਹਾਂ ਸਾਰੀ ਮਰਿਆਦਾ ਤੁਸੀਂ ਬਣਾ ਦਿਓ।
ਕਿਮ ਤੁਮ ਸੰਗ ਹੋਏ ਕਰ ਕਰੀਏ ਪੁਰਸ਼ੋਤਮ ਆਏ ਸਨ ਸਰੀਏ ਹੁਕਮ ਪਾਏ ਸਤਿਗੁਰ ਕੋ ਖੱਲੇ ਅਬ ਲੋਕੈ ਲਖ ਪਾਵਨ ਭਲੇ।
ਮਹਾਰਾਜ ਜੀ ਕਹਿੰਦੇ ਯੋਗੀ ਜੀ ਜਿਵੇਂ ਕਹਿਣ ਉਸੇ ਤਰ੍ਹਾਂ ਚੱਲੋ, ਉਸੇ ਤਰ੍ਹਾਂ ਹੀ ਤੁਸੀਂ ਕਰੋ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਪ੍ਰਾਪਤ ਕਰਕੇ ਬਾਬਾ ਬੁੱਢਾ ਸਾਹਿਬ ਜੀ ਖਲੋ ਗਏ ਕਮਰ ਕੱਸਾ ਕਰਕੇ ਕਿ ਜਿਵੇਂ ਮਹਾਰਾਜ ਜੀ ਦਾ ਹੁਕਮ ਹੈ, ਸਾਡਾ ਸਿੱਖਾਂ ਦਾ ਕਰਤੱਵ ਹੈ, ਅਸੀਂ ਉਸੇ ਤਰ੍ਹਾਂ ਹੀ ਚੱਲੀਏ। ਕਹਿੰਦੇ ਯੋਗੀ ਜੀ ਜਿਵੇਂ ਜਿਵੇਂ ਕਹਿ ਰਹੇ ਨੇ, ਉਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਸਾਰੀ ਮਰਿਆਦਾ ਕਰਾ ਰਹੇ ਨੇ।
ਉਤੇ ਜਲੋਕ ਫਿਰਤ ਚੋਂ ਪਾਸੇ ਗਮਨਤ ਪਏ ਮਿਲੇ ਨਰ ਰਾਸੇ।
ਉੱਥੇ ਜਿਹੜੇ ਚਾਰੇ ਪਾਸੇ ਉਸ ਸਮੇਂ ਲੋਕ ਇਕੱਠੇ ਹੋ ਰਹੇ ਸੀ, ਉਹਨਾਂ ਨੇ ਸਾਰਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਯੋਗੀ ਦੇ ਵੀ ਦਰਸ਼ਨ ਕੀਤੇ, ਤੇ ਸਭ ਦਰਸ਼ਨ ਕਰਕੇ ਇਧਰ ਉਧਰ ਹੋ ਕੇ ਚੱਲਣ ਲੱਗੇ।
ਨਿਕਸਿਓ ਜੋਗੀ ਸੁਣ ਸੁਣ ਧਾਏ ਕਰਿਓ ਬਿਲੋਕਣ ਮਨ ਵੀ ਸੁਮਾਏ।
ਜਦੋਂ ਹੋਰ ਲੋਕਾਂ ਨੂੰ ਵੀ ਪਤਾ ਲੱਗਾ ਜਿਹੜੇ ਉੱਥੋਂ ਦੇ ਨਿਵਾਸੀ ਸੀ ਕਿ ਯੋਗੀ ਨਿਕਲਿਆ ਸਰੋਵਰ ਦੀ ਸੇਵਾ ਕਰਦਿਆਂ, ਸੰਤੋਖਸਰ ਸਰੋਵਰ ਦੀ ਸੇਵਾ ਕਰਦੇ ਆ, ਤੇ ਬੜੇ ਸਿੱਖ ਦੌੜ ਦੌੜ ਕੇ ਆਏ, ਲੋਕ ਵੀ ਆਮ ਜਿਹੜੇ ਲੋਕ ਸੀ ਉਹ ਵੀ ਵੇਖਣ ਵਾਸਤੇ ਆਏ, ਯੋਗੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ।
ਨਿਰੰਕਾਲ ਕੀ ਆਰ ਬਲਾਜੇ ਅਚਰਜ ਇਹ ਯੁਗ ਮੈਂ ਦੇਖੇ ਤੇ।
ਲੋਕ ਵੇਖ ਕੇ ਕਹਿੰਦੇ ਵੇਖੋ ਇਹਦੀ ਕਿੱਡੀ ਲੰਮੀ ਉਮਰ ਹੈ, ਕਹਿੰਦੇ ਰਾਜੇ ਜਨਕ ਦੇ ਸਮੇਂ ਦਾ ਵੇਖਾ ਹੈ, ਤੇ ਇਹਦੀ ਆਰਬਲਾ ਕਿੰਨੀ ਵੱਡੀ ਹੈ, ਤੇ ਸਾਡੇ ਵੱਡੇ ਭਾਗ ਕਿ ਪਿਛਲੇ ਯੁੱਗ ਦਾ ਬੰਦਾ ਸਾਨੂੰ ਕਲਯੁੱਗ ਵਿੱਚ ਨਜ਼ਰ ਆ ਰਿਹਾ, ਇਹਦਾ ਸਰੀਰ ਜਿਹੜਾ ਇਹ ਸਤਯੁੱਗ ਦੇ ਸਮੇਂ ਦਾ, ਦੁਆਪਰ ਦੇ ਤ੍ਰੇਤੇ ਦੇ ਸਮੇਂ ਦਾ, ਤੇ ਸਾਨੂੰ ਕਲਯੁੱਗ ਵਿੱਚ ਦਿਸ ਰਿਹਾ, ਏਦਾਂ ਲੋਕ ਗੱਲਾਂ ਕਰਦੇ ਨੇ।
ਧਾਏ ਧਾਏ ਹਰ ਖੈ ਬਿਸਮਾ ਮੈਂ ਅਪਰ ਅਪਰ ਸੋ ਕਰੈ ਬੁਝਾ ਮੈਂ।
ਦੌੜ ਦੌੜ ਕੇ ਆ ਕੇ ਵੇਖਦੇ ਨੇ, ਤੇ ਜਾ ਕੇ ਹੋਰਨਾਂ ਨੂੰ ਵੀ ਦੱਸਦੇ, ਕਹਿੰਦੇ ਜੀ ਯੋਗੀ ਨਿਕਲਿਆ ਤੁਸੀਂ ਨੀ ਵੇਖ ਕੇ ਆਏ, ਕਹਿੰਦੇ ਜੀ ਅਸੀਂ ਨੀ ਵੇਖਿਆ, ਕਹਿੰਦੇ ਜਾਓ ਫਿਰ ਵੇਖ ਕੇ ਆਓ, ਇਹ ਤਾਂ ਇੱਕ ਦੂਜੇ ਤੋਂ ਸੁਣ ਸੁਣ ਕੇ ਆਉਂਦੇ ਨੇ ਵੇਖਣ ਲਈ।
ਪੂਰ ਬਲੇ ਜੁਗ ਕੋ ਤਨ ਇਹ ਹੈ ਦੀਰਘਤਾ ਸਭ ਅੰਗਨ ਲੈ।
ਜਦੋਂ ਆ ਕੇ ਯੋਗੀ ਨੂੰ ਵੇਖਦੇ ਨੇ, ਕਹਿੰਦੇ ਵੇਖੋ ਇਹਦੇ ਪੂਰਵਲੇ ਸਮੇਂ ਦਾ, ਪੂਰਵਲੇ ਯੁੱਗ ਦਾ ਇਹ ਸਰੀਰ ਹੈ, ਤ੍ਰੇਤੇ ਯੁੱਗ ਦਾ, ਵੇਖੋ ਇਹਦੇ ਸਰੀਰ ਦੇ ਅੰਗ ਹੀ ਹੋਰ ਨੇ, ਇਹਦੀਆਂ ਬਾਹਾਂ ਕਿੱਡੀਆਂ ਲੰਮੀਆਂ ਨੇ, ਇਹਦਾ ਸਰੀਰ ਕਿਤਨੇ ਲੰਮੇ ਆਕਾਰ ਦਾ ਹੈ, ਤੇ ਸਾਡੇ ਸਰੀਰਾਂ ਵਿੱਚ ਤੇ ਇਹਦੇ ਸਰੀਰਾਂ ਵਿੱਚ ਫਰਕ ਹੀ ਕਿੰਨਾ। ਕਹਿੰਦੇ ਵੇਖੋ ਪੂਰਵਲੇ ਯੁੱਗਾਂ ਦਾ ਇਹ ਸਰੀਰ, ਇਹਦੇ ਸਰੀਰ ਦੇ ਵਿੱਚ ਕਿਤਨੀ ਦੀਰਘਤਾਈ ਹੈ, ਇਹਦੇ ਅੰਗ ਕਿਤਨੇ ਵੱਡੇ ਹਨ।
ਪਰਮ ਬਿਰਧ ਮੁਖ ਬਚਨ ਦਿਖਾਵਤ ਸੇਤ ਸ਼ਮਸ਼ ਕੇਤ ਦੁਆਵਤ।
ਕਹਿੰਦੇ ਇੰਨਾ ਬੁੱਢਾ ਹੋ ਚੁੱਕਾ ਪਰ ਚਿਹਰਾ ਹਾਲੇ ਲਾਲ ਸੁਰਖ ਪਿਆ, ਚਿਹਰਾ ਬਿਲਕੁਲ ਲਾਲ ਸੁਰਖ ਪਿਆ, ਤੇ ਮੁਖ ਤੇ ਦਾੜਾ ਚਿੱਟੇ ਰੰਗ ਦਾ ਬੜਾ ਸੋਹਣਾ ਲੱਗ ਰਿਹਾ
ਹੈ। ਸਭ ਮੈਂ ਤਿਰੋਵਾ ਦੇਖਿਓ ਜੋਗੀ ਸਭ ਨ ਕਰੋਵਾ।
ਯੋਗੀ ਬਾਹਰ ਨਿਕਲਿਆ, ਸਾਰਿਆਂ ਨੇ ਦਰਸ਼ਨ ਕੀਤੇ ਯੋਗੀ ਦੇ, ਤੇ ਬਾਹਰ ਆ ਕੇ ਯੋਗੀ ਖਲੋਤਾ ਸਾਰਿਆਂ ਨੂੰ ਦਰਸ਼ਨ ਦੇ ਰਿਹਾ।
ਕਹਿ ਇਹ ਥਾਨ ਪੁਨੀਤ ਮਾਨ ਜੋ ਸੇਵੈ ਨਰ ਅਨ ਸੁਜਾਨ
ਜੀ ਇਹ ਜਗ੍ਹਾ ਤਾਂ ਬੜੀ ਪਵਿੱਤਰ ਹੈ, ਇਹ ਜਗ੍ਹਾ ਤਾਂ ਬੜੀ ਪਾਵਨ ਹੈ, ਇੱਥੇ ਜਿਹੜਾ ਆ ਕੇ ਸੇਵਾ ਕਰੇਗਾ ਉਹਨਾਂ ਨੂੰ ਸਭ ਫਲ ਪ੍ਰਾਪਤ ਹੋਣਗੇ।
ਸ਼ਰਧਾ ਤਰੈ ਵੰਦਨਾ ਠਾਨ ਸਤਨਾਮ ਸਿਮਰੈ ਗੁਣ ਗਾਨ,
ਜਿਹੜਾ ਸ਼ਰਧਾ ਧਾਰਨ ਕਰਕੇ ਇੱਥੇ ਵੰਦਨਾ ਕਰੇਗਾ ਔਰ ਸੱਚੇ ਨਾਮ ਦਾ ਸਿਮਰਨ ਕਰੇਗਾ, ਪਰਮੇਸ਼ਰ ਦੇ ਗੁਣ ਗਾਨ ਕਰੇਗਾ,
ਇਸ ਥਲ ਕੀ ਜੈ ਤਾਲ ਬਿਸਾਲਾ ਮਜਤ ਤਿਆਗੈ ਪਾਪ ਕਰਾਲਾ,
ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੋਣਗੇ। ਨਾਲੇ ਜਿਹੜੇ ਇਸ ਜਗ੍ਹਾ ਤੇ ਆ ਕੇ ਸਰੋਵਰ ਚ ਇਸ਼ਨਾਨ ਕਰਨਗੇ ਉਹਨਾਂ ਦੇ ਸਾਰੇ ਭਿਆਨਕ ਤੋਂ ਭਿਆਨਕ ਪਾਪ ਨਸ਼ਟ ਹੋ ਜਾਣਗੇ।
ਨਾਸਤ ਹੈ ਸਭ ਮਨ ਕੇ ਦੋਸ ਪ੍ਰਾਪਤ ਹੋਵੇ ਤੇ ਸੰਤੋਖ,
ਜਿਹੜਾ ਇਸ ਸਰੋਵਰ ਚ ਆ ਕੇ ਇਸ਼ਨਾਨ ਕਰੇਗਾ ਉਹਨੂੰ ਇਸ਼ਨਾਨ ਕਰਕੇ ਸੰਤੋਸ਼ ਦੀ ਪ੍ਰਾਪਤੀ ਹੋਵੇਗੀ ਔਰ ਉਹਦੇ ਮਨ ਦੇ ਦੋਸ਼ ਨਿਵਿਰਤ ਹੋ ਜਾਣਗੇ।
ਅਮਰ ਛਾਨ ਪੁਨ ਕੈ ਖੁਨ ਲਾਇਓ ਬੈਠ ਬੀਚ ਸਭ ਪੁਨ ਚੜਾਇਓ,
ਇੱਕ ਥੋੜੀ ਜੀ ਜਗ੍ਹਾ ਨੀਵੀਂ ਖੁਦਵਾਈ ਜੋਗੀ ਨੇ ਕਹਿ ਕੇ ਵੀ ਜਗ੍ਹਾ ਖੋਦੋ ਤੇ ਜਗ੍ਹਾ ਖੁਦਵਾ ਕੇ ਯੋਗੀ ਆਪ ਉਹਦੇ ਵਿਚ ਬੈਠ ਗਿਆ ਜਗ੍ਹਾ ਦੇ ਥੱਲੇ ਤੇ ਯੋਗੀ ਬੈਠ ਕੇ ਉਹਨੇ ਫਿਰ ਆਪਣੇ ਪੌਣ ਆਪਣੀ ਜਿਹੜੀ ਨਾਭੀ ਦੀ ਸਵਾਸ ਉਹ ਨਾਭੀ ਦੇ ਸਵਾਸ ਆਪਣੇ ਦਸਮ ਦੁਆਰ ਵਿਚ ਚੜਾਏ ਹਨ।
ਦਸਮੇ ਦੁਆਰ ਜੋਰ ਕੋ ਪਾਵਾ ਬ੍ਰਹਮ ਰੁੰਦਰ ਕੋ ਫੇਰ ਕਰਾਵਾ ਫੋਲ ਕਰਾਵਾ,
ਕਹਿੰਦੇ ਦਸਮੇ ਦੁਆਰ ਤੇ ਜਦੋਂ ਆਪਣੇ ਸਵਾਸਾਂ ਦਾ ਜ਼ੋਰ ਪਾਇਆ ਯੋਗੀ ਨੇ ਤੇ ਬ੍ਰਹਮ ਰੰਦਰ ਨੂੰ ਤੋੜ ਕੇ ਯੋਗੀ ਨੇ ਆਪਣੇ ਸਵਾਸ ਬਾਹਰ ਕੱਢ ਲਏ। ਖਾਲਸਾ ਜੀ ਅਕਸਰ ਮੈਂ ਇਹ ਬੇਨਤੀ ਕਰਦਾ ਯੋਗੀਆਂ ਦੇ ਮਹਾਂਪੁਰਖਾਂ ਦੇ ਸਵਾਸ ਦਸਮ ਦੁਆਰ ਚੋਂ ਨਿਕਲਦੇ ਨੇ ਤੇ ਆਮ ਪਾਪੀ ਪਾਮਰ ਮਨੁੱਖ ਜਿਹੜੇ ਸਧਾਰਨ ਜੀਵ ਨੇ ਉਹਨਾਂ ਦੇ ਸਵਾਸ ਨੌ ਦੁਆਰਾਂ ਚੋਂ ਨਿਕਲਦੇ ਨੇ। ਯੋਗੀ ਨੇ ਦਸਮ ਦੁਆਰ ਵਿਚੋਂ ਦਸਮ ਦੁਆਰ ਤੇ ਜ਼ੋਰ ਪਾ ਕੇ ਬ੍ਰਹਮ ਰੰਦਰ ਨੂੰ ਤੋੜਿਆ ਔਰ ਬ੍ਰਹਮ ਰੰਦਰ ਤੋੜ ਕੇ ਆਪਣੇ ਸਵਾਸ ਬਾਹਰ ਕੱਢ ਲਏ।
ਤਦ ਸਭ ਲੋਕ ਫੂਲ ਬਸਾਏ ਜੈ ਜੈ ਮੁਕਤੇ ਬਾਕ ਸੁਨਾਏ,
ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ, ਸਭ ਨੇ ਆਪਣੇ ਮੁਖੋਂ ਜੈ ਜੈਕਾਰ ਦੇ ਸ਼ਬਦ ਉਚਾਰਨ ਕੀਤੇ।
ਸਰਬ ਪ੍ਰਕਾਰ ਬੰਦ ਨਾ ਕਰੈ ਹੇਰ ਹੇਰ ਆਚਰਜ ਕੋ ਦਰੈ,
ਵੰਦਨਾ ਕਰਦੇ ਨਮਸਕਾਰ ਕਰਦੇ, ਯੋਗੀ ਦੀ ਤਪੱਸਿਆ ਬੜੀ ਸੀ, ਬੜਾ ਭਾਰੀ ਤਪ ਸੀ, ਵੰਦਨਾ ਕਰਦੇ ਵੇਖ ਵੇਖ ਕੇ ਸਭ ਹੈਰਾਨ ਹੋ ਰਹੇ ਨੇ।
ਬੋਲੋ ਸਭ ਮਿੱਤ ਕਾ ਪਾਏ ਯੋਗੀ ਕਰਿਓ ਅਲੋਭ ਤਿਛਾਏ,
ਜਿੱਥੇ ਯੋਗੀ ਥੱਲੇ ਡੂੰਘੀ ਜਗ੍ਹਾ ਪਟਵਾ ਕੇ ਬੈਠਾ ਸੀ ਉਥੇ ਹੀ ਸਾਰਿਆਂ ਨੇ ਬੈਠੇ ਦੇ ਉੱਤੇ, ਕਿਉਂਕਿ ਯੋਗੀਆਂ ਦੀ ਸਮਾਧੀ ਉਸੇ ਤਰ੍ਹਾਂ ਹੀ ਹੁੰਦੀ ਹੈ, ਉਥੇ ਬੈਠੇ ਦੇ ਉੱਤੇ ਹੀ ਮਿੱਟੀ ਪਾ ਕੇ ਸਭ ਨੂੰ ਸਭ ਨੇ ਮਿੱਟੀ ਪਾ ਕੇ ਯੋਗੀ ਦਾ ਜਿਹੜਾ ਸਰੀਰ ਸੀ ਉਹ ਥੱਲੇ ਮਿੱਟੀ ਚ ਦੱਬ ਕੇ ਅਲੋਪ ਕਰ ਦਿੱਤਾ।
ਬਿਸਮਤ ਹੋਏ ਸਕਲ ਹੱਥੇ ਆਏ ਮਿਲੇ ਪਰਸ ਪਰ ਕੈਤ ਸੁਨਾਏ,
ਹੈਰਾਨ ਹੋ ਕੇ ਸਭ ਮੁੜ ਕੇ ਆਏ ਤੇ ਆਪਸ ਵਿਚ ਗੱਲਾਂ ਕਰਦੇ ਆਉਂਦੇ ਨੇ।
ਚਿਰੰਕਾਲ ਅਰਬ ਲਾ ਜਾਏ ਮੁਖ ਪਰ ਦਿਲ ਜੋਤ ਬੋਤਾਏ,
ਦੇਖੋ ਕਿੰਨੀ ਲੰਮੀ ਉਮਰ ਸੀ ਯੋਗੀ ਦੀ ਪਰ ਫਿਰ ਵੀ ਉਹਦੇ ਚਿਹਰੇ ਤੇ ਬੜੀ ਕ੍ਰਾਂਤੀ ਸੀ, ਉਹਦੇ ਚਿਹਰੇ ਤੇ ਬੜੀ ਲਾਲੀ ਸੀ, ਚਿਹਰੇ ਤੇ ਬੜਾ ਪ੍ਰਕਾਸ਼ ਸੀ।
ਧੰਨ ਪੁਰਖ ਐਸੇ ਜਗ ਮਾਏ ਮਨ ਵਿਕਾਰ ਜਿਨ ਪਰਚਿਓ ਨਾਏ,
ਇਹੋ ਜਿਹੇ ਪੁਰਖ ਧੰਨ ਨੇ, ਪਤਾ ਨੀ ਕਿੰਨੇ ਕੁ ਇਹੋ ਜਿਹੇ ਮਹਾਂਪੁਰਖ ਧਰਤੀ ਤੇ ਬੈਠੇ ਨੇ ਜਿਨ੍ਹਾਂ ਦੇ ਆਸਰੇ ਧਰਤੀ ਟਿਕੀ ਹੋਈ ਹੈ, ਜਿਨ੍ਹਾਂ ਦੇ ਮਨਾਂ ਨੂੰ ਵਿਕਾਰ ਨੀ ਛੂਹਿਆ ਹੋਇਆ, ਐਸੇ ਪੁਰਖ ਧੰਨ ਹਨ। ਇੱਥੇ ਯੋਗੀ ਦੇ ਪ੍ਰਸੰਗ ਦੀ ਸਮਾਪਤੀ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਹੋਰ ਦਇਆ ਕਰਕੇ ਕੌਤਕ ਵਰਤਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।